ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਹਰ ਹਰ ਨਾਮ ਜਪੰਤਿਆਂ ਕਛ ਨਾ ਕਹਿਤ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤਹਿ ਮਿਲੈ ਗੋਪਾਲ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਸੁਣਾ ਹੋਣਾ ਤੋਣਾ ਛੁੱਟ ਹੈ ਨਿਕਟ ਨਾ ਜਾਇਓ ਦੂਤ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਜੀ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟਿਆ ਘਰੇ ਨਿਰਮਲ ਪਏ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸੀ ਜੀਤਾ ਜੋ ਜੋ ਕਿਨੋ ਆਪਣੋ ਤਿਸ ਪੈਦਾਨ ਦਿੱਤਾ ਸਿੰਘ ਬੁਲਾਈ ਹੋਏ ਗਏ ਤ੍ਰਿਣ ਮੇ ਅਰਧ ਕੀਤਾ ਸ਼ਰਮ ਕਰਤੇ ਦਮਿਆ ਡਕਾਓ ਤੇ ਗਣਿਤ ਨੀਤਾ ਕਵਨ ਵਡਾਈ ਕਹਿ ਸਕਾਂ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ ਰੀਤਾ ਤਰ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ
ਹਨ ਉਦਾਹਰਣ ਵੀ ਇਸ ਤਰ੍ਹਾਂ ਨੂੰ ਆਦਮੀ ਭਟਕਦਾ ਫਿਰਦਾ ਰਿਹਾ ਜੇ ਕਹਿੰਦੇ ਗੁਰਸਿੱਖ ਤੋਂ ਗਲਤੀ ਹੋ ਕੇ ਤਰਜੂਨੀ ਦੇ ਵਿੱਚ ਚਲਿਆ ਵੀ ਜਾਵੇ ਕਹਿੰਦੇ ਗੁਰੂ ਉੱਥੋਂ ਵੀ ਉਸ ਨੂੰ ਕੱਢ ਲੈਂਦਾ ਕਰੂੰ ਗੁਰੂ ਸਰਵੱਗ ਹਨ ਆਪਾਂ ਅਨਪੱਗ ਹੁਣ ਆਪਾਂ ਨੂੰ ਇਉਂ ਨੀ ਪਤਾ ਆਪਾਂ ਕਿੱਥੋਂ ਆਏ ਹਾਂ ਨਾ ਆਪਾਂ ਨੂੰ ਇਉਂ ਪਤਾ ਆਪਾਂ ਕਿੱਥੇ ਨੂੰ ਜਾਣਾ ਗੁਰੂ ਨੂੰ ਪਤਾ ਜਿੱਥੋਂ ਆਏ ਹਾਂ ਗੁਰੂ ਨੂੰ ਇਹ ਵੀ ਪਤਾ ਜਿੱਥੇ ਅੱਗੇ ਆਪਾਂ ਜਾਣਾ ਕਿ ਆ ਜਿਹੜੇ ਸਿਆਣੇ ਪੁਰਸ਼ ਨੇ ਦਾਨ ਸੰਬੰਧ ਕਹਾਉਂਦੇ ਨੇ ਉਹ ਪਰਮਾਰਥ ਦੀ ਸੋਝੀ ਰੱਖਦੇ ਨੇ ਉਹਨਾਂ ਨੂੰ ਵੀ ਬਾਣੀ ਦੁਆਰਾ ਪਤਾ ਲੱਗ ਜਾਂਦਾ ਬਈ ਜਿਹੇ ਜਿਹੇ ਮੇਰੇ ਕਰਮ ਨੇ ਉਹ ਹਜੇ ਮੈਨੂੰ ਅੱਗੇ ਸਰੀਰ ਮਿਲੇਗਾ ਆ ਸਾਰੇ ਸਰੀਰ ਕਰਮਾਂ ਦੇ ਰਚਿਤ ਨੇ ਗੁਰੂ ਕੋਲ ਜਿਹਨੂੰ ਅਗਲੀ ਵਸਤਾ ਵੀ ਕਿਹਾ ਜਾਂਦਾ ਉਸਨੂੰ ਉਹ ਦੱਸਿਆ ਵੀ ਤਰਜੂਨੀਆਂ ਦੇ ਵਿੱਚ ਭਟਕਣਾ ਪਵੇਗਾ ਤਿੰਨ ਨਸ਼ਿਆਂ ਦੇ ਵਿੱਚ ਬੋਲਣਾ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈਆਂ ਨੇ ਬੋਲਣਾ ਫਿਰ ਸਾਰੀਆਂ ਬੀਬੀਆਂ ਨੇ ਬੋਲਣਾ ਜਿਹੋ ਜਿਹੀ ਆਵਾਜ਼ ਹੁੰਦੀ ਆ ਉਹ ਜਿਹਾ ਵਾਤਾਵਰਣ ਬਣਦਾ ਗਰੋਂਖ ਬਾਣੀ ਦੀ ਆਵਾਜ਼ ਆ ਸ਼ਾਂਤਮਈ ਸ਼ਾਂਤੀ ਜਿਹਨੂੰ ਕਿਹਾ ਜਾਂਦਾ ਤੇ ਸਾਰਿਆਂ ਦੀ ਆਵਾਜ਼ ਦੁਆਰਾ ਸਾਰਾ ਕਲਕੱਤਾ ਹੀ ਸ਼ਾਂਤਮਈ ਬਣਾ ਦੇਣਾ ਆਪਾਂ ਨੇ ਇਹ ਜਿਹੜੇ ਜਰਮਜ ਨੇ ਨਾ ਆਵਾਜ਼ ਦੁਆਰਾ ਫਿਰ ਅੱਗੇ ਨੂੰ ਜਾਂਦੇ ਨੇ ਜਿੱਥੇ ਤਾਈਂ ਜਾਣਗੇ ਉੱਥੇ ਤਾਈਂ ਸ਼ਾਂਤੀ ਕੰਧਾਂ ਨੂੰ ਵੀ ਸ਼ਾਂਤੀ ਪੈਦਾ ਕਰ ਦੇਣਗੇ ਫਿਰ ਇਤਨੀ ਤਾਕਤ ਹੈ ਜਿਹੜੇ ਸ਼ੁੱਧ ਜਨਮ ਚ ਨੇ ਨਾਮ ਚ ਔਰ ਬਾਣੀ ਦੁਆਰਾ ਨਿਕਲਦੇ ਨੇ ਅੰਦਰੋਂ ਜਿਹੜੇ ਦੂਏ ਨੇ ਉਹ ਪਾਪ ਪਾਪਾਂ ਦਾ ਫਲ ਦੁੱਖ ਜਿੱਥੇ ਪਾਪ ਹੁੰਦਾ ਉਹ ਕੰਧਾਂ ਤੇ ਵੀ ਡਰ ਲੱਗਦਾ ਗੁਰਮੁਖ ਦੇਖ ਲਓ ਹੈ ਤਾਂ ਇੱਦਾਂ ਹੀ ਜਿੱਥੇ ਪਰਮੇਸ਼ਰ ਦੀ ਬੰਦਗੀ ਹੁੰਦੀ ਹੈ ਦੇਖੋ ਹਰ ਇੱਕ ਚੀਜ਼ ਐਂ ਲੱਗਦੀ ਹੈ ਬਈ ਜਾਣੀ ਸ਼ਾਂਤੀ ਸੇ ਖੜੀ ਹੈ ਇਸ ਤਰ੍ਹਾਂ ਦਾ ਐਨ ਗੱਜ ਵੱਜ ਕੇ ਬੋਲਣਾ ਕਿਸੇ ਨੇ ਚੁੱਪ ਨਹੀਂ ਇਸੇ ਵਾਸਤੇ ਹੀ ਆਪਾਂ ਗੁਰੂ ਦੀ ਹਜ਼ੂਰੀ 'ਚ ਆਇਆ ਇਹ ਜਿਹੜਾ ਸਰੀਰ ਹੈ ਜਿਤਨੇ ਇਸਨੇ ਕਰਮ ਇੰਦਰੇ ਔਰ ਗਿਆਨ ਇੰਦਰੇ ਮਨ ਬੁੱਧ ਸਾਰੇ ਜਿਸ ਤਰ੍ਹਾਂ ਦਾ ਵੀ ਹੈ ਜਗਾੜ ਇਹ ਸਾਰਾ ਬਾਣੀ ਦੁਆਰਾ ਹੀ ਸਿੱਧ ਹੋਣਾ ਹੌਲੀ ਹੌਲੀ ਸਾਰੀਆਂ ਸਿਰੇ ਤਾਈਂ ਬੋਲਿਆ ਕਰੋ ਦੇਖੋ ਕੈਸਾ ਮਾਹੌਲ ਬਣੇਗਾ ਕੈਸਾ ਸ਼ਾਂਤੀ ਔਰ ਇਕਾਗਰ ਦਾ ਵਾਤਾਵਰਣ ਬਣੇਗਾ ਪਤਾ ਹੀ ਨਹੀਂ ਲੱਗਣਾ ਕਿੱਥੇ ਬੈਠਿਆ ਗੁਰਮੁਖੋ ਜਰਾ ਸੁਰਤ ਨੂੰ ਰੋਕ ਕੇ ਤਾਂ ਦੇਖੋ ਦੇਖੋ ਪੜੋ ਪ੍ਰੇਮ ਦੇ ਨਾਲ ਸਾਰੇ
ਬਿਨਾਂ ਗੁਰਾਂ ਤੋਂ ਮੁਕਤ ਨਾ ਪੁੱਛ ਲੋਭ ਵੇਖੀਆਂ ਨੂੰ ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ ਪੁੱਛ ਲੋਭ ਵੇਖੀਆਂ ਨੂੰ ਆਹ
ਲੱਗੇ। ਵਿਵੇਕੀਆਂ ਨੂੰ ਪੁੱਛ ਲੋ ਵਿਵੇਕੀ ਕੌਣ ਆ। ਅੱਖਰ ਦੋ ਹੀ ਨੇ ਪਰ ਇਹਦੇ ਚ ਜਿਹੜੀ ਤਾਕਤ ਆ ਗੁਰਮੁਖੋ ਵਿਵੇਕੀ ਦੇ ਵਿੱਚ ਦੱਸਦੇ ਨੇ ਵੀ ਜਦ ਇਹ ਗੁਰੂ ਵਾਲਾ ਬਣੇਗਾ ਸਿੱਖ ਫਿਰ ਇਸ ਨੂੰ ਗੁਰੂ ਕੋਲੋਂ ਮੰਤਰ ਮਿਲੇਗਾ ਜਿਹਨੂੰ ਚਾਰ ਅੱਖਰਾ ਵਾਹਿਗੁਰੂ ਕਹਿੰਦੇ ਆਪਾਂ। ਉਹ ਫਿਰ ਸਿੱਖ ਉਸ ਮੰਤਰ ਦਾ ਅਭਿਆਸ ਸ਼ੁਰੂ ਕਰੇਗਾ। ਅਭਿਆਸ ਕਰੇਗਾ ਪਹਿਲਾਂ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅਸਤੂਲ ਸਰੀਰ ਚੋਂ ਅੱਗੇ ਕੱਢੇਗਾ। ਅਸਤੂਲ ਚੋਂ ਅੱਗੇ ਫਿਰ ਸੂਖਮ ਦੇ ਵਿੱਚ ਚਲੀ ਜਾਵੇਗੀ। ਸੁਰ ਸੂਖਮ ਸਰੀਰ ਹੈ ਉਹ ਕਾਇ ਤੱਤਾਂ ਦਾ ਹੈ, 17 ਤੱਤ ਨੇ ਉਹਦੇ। ਪੰਜ ਤਾਂ ਕਹਿੰਦੇ ਪ੍ਰਾਣ ਨੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਔਰ ਬੁੱਧ, 17 ਤੱਤ ਨੇ ਉਹ ਸੂਖਮ ਸਰੀਰ ਹੈ ਜਿਹੜਾ ਅੱਗੇ ਜਾ ਕੇ ਦੂਏ ਸਰੀਰ ਦੇ ਵਿੱਚ ਵੜਦਾ, ਜਿਹੜਾ ਦੂਏ ਆਰਣੇ ਦੇ ਵਿੱਚ ਜਾ ਕੇ ਬਹਿੰਦਾ, ਉਹ ਹੈ 17 ਤੱਤਾਂ। ਜਦ ਉਹ ਅਭਿਆਸ ਕਰਦਿਆਂ ਕਰਦਿਆਂ ਸੁਰਤ ਸ਼ਬਦ ਦੇ ਨਾਲ ਬਹੁਤ ਸੂਖਮ ਹੋ ਜਾਵੇਗੀ ਨਾ, ਸਰੀਰ ਉੱਥੇ ਹੀ ਰਹੇਗਾ, ਅਸਤੂਲ ਵੀ ਉੱਥੇ ਹੀ ਰਹੇਗਾ, ਸੂਖਮ ਵੀ ਉੱਥੇ ਹੀ ਰਹੇਗਾ, ਕਾਰਨ ਵੀ ਉੱਥੇ ਹੀ ਰਹੇਗਾ। ਸਿੱਖ ਦੀ ਜਿਹੜੀ ਸੁਰਤ ਹੈ ਉਹ ਸਰੀਰ ਨੂੰ ਭੁੱਲ ਜਾਏਗੀ ਗੁਰਮੁਖ, ਉਹ ਫਿਰ ਸੂਖਮ ਸਰੀਰ ਨੂੰ ਵੀ ਭੁੱਲ ਜਾਵੇਗੀ ਸੁਰਤ ਜਾਂ ਸ਼ਬਦ ਦੇ ਨਾਲ ਜੁੜ ਜਾਵੇਗੀ। ਫਿਰ ਅੱਗੇ ਜਾਵੇਗੀ, ਕਾਰਨ ਸਰੀਰ ਨੂੰ ਵੀ ਛੱਡ ਦੇਵੇਗੀ। ਫਿਰ ਐਵੇਂ ਨਹੀਂ ਛੱਡ ਹੋਣੀ ਹੈ, ਬਹੁਤ ਅਭਿਆਸ ਕਰਨਾ ਪਵੇਗਾ ਗੁਰਮੁਖ। ਮਸ਼ਕਤ ਜਿਹਨੂੰ ਘਾਲਣਾ ਕਿਹਾ ਜਾਂਦਾ, ਉਸ ਤੋਂ ਅੱਗੇ ਫਿਰ ਪ੍ਰਪੰਚ ਨੂੰ ਵੀ ਥੱਲੇ ਛੱਡ ਦੇਵੇਗੀ। ਸਭ ਕੁਛ ਰਹਿ ਗਿਆ ਨਾ ਥੱਲੇ, ਹੁਣ ਨਾਮ ਔਰ ਸੁਰਤੇ ਰਹੇਗੀ ਗੁਰਮੁਖ। ਉਹ ਫਿਰ ਆਗਿਆ ਚੱਕਰ ਤੋਂ ਅੱਗੇ ਲਿਖੇਗੀ। ਆਗਿਆ ਚੱਕਰ ਹੈ ਇਹਦੇ ਅੰਦਰ ਇੱਕ, ਜਾਵੇ ਸੁਰਤ ਦੇ ਸ਼ਬਦ ਨੂੰ ਜਪਾ ਦੁਆਰਾ ਅੱਖਾਂ ਤੇ ਨੱਕ ਦੀ ਜੜ ਦੇ ਪਿਛਲੇ ਪਾਸੇ ਲੈ ਜੂ ਨਾ ਸਿੱਖ, ਉੱਥੋਂ ਫਿਰ ਅੱਗੇ ਇਸ ਨੂੰ ਕੋਈ ਵਸਤੂ ਪੈਦਾ ਹੋਵੇਗੀ। ਜੋ ਰੂਹਾਨੀ ਤਾਕਤ ਜਾਂ ਰੂਹਾਨੀ ਪ੍ਰਾਪਤੀ ਦੁਨੀਆਂ ਕਹਿੰਦੇ ਨੇ ਸੂਖਮ ਹੈ, ਜਿਹੜੀ ਸੂਖਮ ਸੁਰਤ ਸੂਖਮ ਸ਼ਬਦ ਦੁਆਰਾ ਉਹ ਖੁੱਲੇਗਾ ਨਹੀਂ ਖੁੱਲੇਗਾ, ਪਰ ਅਸੂਲ ਸੁਰਤ ਤਾਂ ਉੱਥੇ ਜਾ ਹੀ ਨਹੀਂ ਸਕਦੀ ਗੁਰਮੁਖ ਬਾਦ। ਪਦਾਰਥਵਾਦੀ ਦਾ ਸੁੱਖ ਨਾ ਹੀ ਨਾ ਲਵੇ ਉਸ ਗੱਲ ਦਾ ਨਾ। ਹਾਂ ਕੋਈ ਉੱਤਮ ਜਗਿਆਸੂ ਹੋਵੇ ਜਿਹਨੂੰ ਸ਼ੌਂਕ ਹੋਵੇ ਬਈ ਮੇਰੀ ਸੁਰਤ ਆ ਜਿਹੜੀ ਇਹ ਨਾਮ ਨਾਲ ਜੁੜ ਕੇ ਸੂਖਮ ਦੁਨੀਆਂ ਨੂੰ ਦੇਖੇ ਉੱਤੇ ਜਾ ਕੇ, ਉੱਥੇ ਫਿਰ ਕਹਿੰਦੇ ਇਸਦੇ ਬੁੱਧ ਦੇ ਵਿੱਚ ਇੱਕ ਤਾਕਤ ਪੈਦਾ ਹੁੰਦੀ ਹੈ। ਕਿਉਂ? ਨਾ ਇਹਨੂੰ ਸਰੀਰ ਭਾਸਦਾ ਸੂਲ, ਨਾ ਇਹਨੂੰ ਸੂਖਮ ਭਾਸਦਾ, ਨਾ ਇਹਨੂੰ ਕਾਰਨ ਭਾਸਦਾ, ਨਾ ਇਹਨੂੰ ਪ੍ਰਪੰਚ ਭਾਸਦਾ, ਨਾਮ ਔਰ ਸੁਰਤ ਦੋ ਗੱਲਾਂ ਰਹੀਆਂ। ਉਸ ਸੁਰਤ ਦੁਆਰਾ ਇਸ ਨੂੰ ਫਿਰ ਉੱਥੇ ਤਾਕਤ ਕੀ ਵਿਵੇਕ ਕੀ ਨੂੰ ਕਹਿੰਦੇ ਨੇ, ਉਹ ਸ਼ਬਦ ਦੇ ਆਸਰੇ ਦੀ ਸੁਰਤ ਦੇ ਵਿੱਚ ਇਹ ਤਾਕਤ ਪੈ ਜੋ ਹੋ ਜਾਂਦੀ ਹੈ ਬਈ ਸੱਤ ਕਿਹੜੀ ਵਸਤੂ ਹੈ, ਸੱਤ ਕਿਹੜੀ ਵਸਤੂ ਹੈ। ਬਸ ਉਰੇ ਨਹੀਂ ਆਉਣੀ, ਉਰੇ ਗੱਲਾਂ ਨੇ, ਉੱਥੇ ਇਸ ਨੂੰ ਐਨ ਅਨੁਭਵ ਹੋ ਜਾਵੇਗੀ ਗੱਲ, ਉੱਥੇ ਫਿਰ ਇਹਦੀ ਸੁਰਤ ਦੇ ਵਿੱਚ ਵਿਵੇਕ ਪੈਦਾ ਹੋ ਜਾਵੇਗਾ। ਵਿਵੇਕ ਵਿਵੇਕੀ ਆਦਮੀ ਹੈ ਜਿਹੜਾ, ਉਹ ਆਪਣੇ ਸਰੂਪ ਨੂੰ ਪਛਾਣ ਲੈਂਦਾ, ਜਿਹਨੂੰ ਬ੍ਰਹਮ ਗਿਆਨ ਕਿਹਾ। ਇੱਥੇ ਦੱਸਿਆ ਵੀ ਉਹ ਸੱਤ ਨਾਲ ਨਹੀਂ ਬਿਰਤੀ ਜੋੜਦਾ ਕਦੇ ਵੀ, ਨਾ ਸੱਤ ਤਾਂ ਨਾਸਵੰਤ ਹੈ। ਉਹ ਸੱਤ ਜਿਹੜਾ ਸੱਤ ਵਸਤੂ ਹੈ ਨਾ, ਉਹ ਪਰਮੇਸ਼ਰ ਹੈ, ਉਹਦੇ ਨਾਲ ਜੋੜਦਾ। ਕਹਿੰਦੇ ਉਹ ਉਹਨਾਂ ਕੋਲੋਂ ਪੁੱਛੋ ਜਾ ਕੇ ਬਈ ਬਗੈਰ ਗੁਰਾਂ ਤੋਂ ਕਦੇ ਗਿਆਨ ਨਹੀਂ ਹੋਵੇਗਾ। ਉਹ ਦੱਸਣਗੇ ਫਿਰ ਬਈ ਐਂ ਗੁਰਸਿੱਖਾ, ਤੂੰ ਐਂ ਸੁਰਤ ਨੂੰ ਨਾਮ ਦੇ ਨਾਲ ਜੋੜ ਕੇ ਸੁਖ ਮੰਡਲਾਂ ਨੂੰ ਚੜ੍ਹਾ, ਤੇਰੇ ਚ ਵੀ ਉਹ ਤਾਕਤ ਪੈਦਾ, ਤੇਰੀ ਬੁੱਧ ਦੇ ਵਿੱਚ ਵੀ ਉਹ ਸ਼ਕਤੀ ਪੈਦਾ ਹੋ ਜਾਵੇਗੀ, ਸੱਤ ਔਰ ਸੱਤ ਨੂੰ ਪਛਾਣਨ ਦੀ ਤੇਰੇ ਵਿੱਚ ਤਾਕਤ ਹੋ ਜਾਏਗੀ। ਉਹਨਾਂ ਬਾਰੇ ਦੱਸਿਆ, ਪੜੋ ਬਰੇ ਨਾਲ।
ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛ ਲੋਭ ਵੇਖੀਆਂ ਨੂੰ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛ ਲੋਭ ਵੇਖੀਆਂ ਨੂੰ।
ਤਾਕਤ ਬਹੁਤ ਹੈ ਭਾਈ ਗੁਰਦਾਸ ਗੁਰੂ ਕਰਦੇ ਵੇਦ ਵਿਆਸ ਉਹਨਾਂ ਨੇ ਆਪਣੀ ਰਚਨਾ ਅੰਦਰ ਦੱਸਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਫੇਰ ਦੱਸਿਆ ਧੰਨ ਧੰਨ ਰਾਜਾ ਜਨਕ ਹੈ ਜਿਹਨ ਸਿਵਰਨ ਕੀਆ ਵਿਵੇਕ ਕੜੀ ਕੇ ਸਿਮਰਨ ਪਾਪੀ ਤਰੇ ਅਨੇਕ ਇਤਨੀ ਤਾਕਤ ਆ ਉੱਥੇ ਨਾਮ ਦੇ ਵਿੱਚ ਗੁਰਮੁਖੋ ਕੀ ਨਾਮ ਦੇ ਸੁਰਤ ਨਾਲ ਜੁੜਨ ਕਰਕੇ ਉਹ ਨਾਮ ਦੀ ਤਾਕਤ ਸੁਰਤ ਦੇ ਵਿੱਚ ਪੈਦਾ ਹੁੰਦੀ ਆ ਬਸ ਨਾਲ ਨਿਰਤ ਵੀ ਪੈਦਾ ਹੋ ਜਾਂਦੀ ਆ ਉੱਥੇ ਬਹੁਤ ਉੱਚੀਆਂ ਗੱਲਾਂ ਨੇ ਗੁਰਮੁਖੋ ਜਿਹੜੇ ਵਿਆਸੀ ਨੇ ਗੁਰਸਿੱਖ ਉਹਨਾਂ ਨੂੰ ਇਹ ਗੱਲਾਂ ਵਾਪਰਦੀਆਂ ਨੇ ਆਪਾਂ ਗ੍ਰਿਸ਼ਤੀ ਲੋਕ ਆਪਾਂ ਦਾ ਸੇਵਾ ਬਸ ਆਪਣੀ ਬਾਣੀ ਪੜ੍ਹ ਲਾਂਗੇ ਹੋਰ ਕੀ ਹਾਂ ਬੀਨਾਸ ਨਹੀਂ ਹੈ ਇੱਕ ਤਰੰਗ ਸਾਧਨ ਹੁੰਦਾ ਇੱਕ ਬਰੰਗ ਸਾਧਨ ਹੁੰਦਾ ਗੁਰਮੁਖੋ ਵਿਵੇਕ ਕਹਿੰਦੇ ਨੇ ਤਿਆਗੀ ਨੂੰ ਕਿ ਉਹਨੇ ਮਾਇਆ ਨਾਲੋਂ ਆਪਣਾ ਸੁਰਤ ਨੂੰ ਤੋੜ ਕੇ ਉਹ ਵਾਹਿਗੁਰੂ ਨਾਲ ਲਾ ਤਾ ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਬਸ ਕੋਈ ਦੇਖ ਲੋ ਲਾ ਕੇ ਬਹੁਤ ਦੁਨੀਆ ਬਰੰਗ ਸਾਧਨ ਕਰਦੀ ਹੈ ਬਰੰਗ ਪਰ ਨਹੀਂ ਬਹੁਤ ਜਿਮੀ ਸਮਾਨ ਦਾ ਫਰਕ ਹੈ ਤੁਹਾਨੂੰ ਜਦ ਤਰੰਗ ਸਾਧਨ ਕਰੇਗਾ ਨਾ ਜਾਣੀ ਆਪਣੀ ਸੁਰਤ ਨੂੰ ਨਾਮ ਰੂਪ ਨਾਲ ਤੋੜ ਕੇ ਨਾਮ ਦੇ ਨਾਲ ਲਾਵੇਗਾ ਨਾ ਫੇਰ ਇਸ ਦੇ ਅੰਦਰ ਉਹ ਅਵਸਥਾ ਪੈਦਾ ਹੋਵੇਗੀ ਜੇ ਕਹੇ ਮੈਂ ਲੀੜੇ ਨਾ ਪਾਵਾਂ ਮੈਂ ਰੁਪਈਏ ਨੂੰ ਹੱਥ ਨਾ ਲਾਵਾਂ ਜਾਂ ਮੈਂ ਪ੍ਰਸ਼ਾਦਾ ਪਾਣੀ ਨਾ ਸਕਾਂ ਇਹ ਤਾਂ ਬਰੰਗ ਸਾਧ ਨੇ ਇਹ ਤਾਂ ਬਰਮੀ ਕੁੱਟਣਾ ਗੁਰਮੁਖੋ ਇਹਨਾਂ ਨਾਲ ਉਹ ਅਵਸਥਾ ਪ੍ਰਾਪਤ ਨਹੀਂ ਹੋਵੇਗੀ ਅਵਸਥਾ ਪ੍ਰਾਪਤ ਹੋਵੇਗੀ ਜਦ ਗੁਰੂ ਵਾਲਾ ਬਣ ਕੇ ਬਗੈਰ ਗੁਰੂ ਤੇ ਤਾਂ ਕੁਛ ਮਿਲਣਾ ਹੀ ਨਹੀਂ ਸਿੱਖਾ ਤੈਨੂੰ ਕਿਤਨੇ ਤੂੰ ਪਾਪੜ ਬੇਲੀ ਜਾ ਚਾਹੇ ਨਹੀਂ ਮਿਲੇ ਉਹ ਦੱਸਿਆ ਵੀ ਜਿਸ ਤਰ੍ਹਾਂ ਇੱਕ ਹੁੰਦੀ ਆ ਬਰਮੀ ਇੱਕ ਹੁੰਦਾ ਸੱਪ ਸੱਪ ਬਰਮੀ ਸਰੀਰ ਆ ਸੱਪ ਮਾਨੋ ਹੈ ਦੇਖ ਲਓ ਆ ਜਿਹੜੇ ਬਰੰਗ ਸਾਧਨ ਨੇ ਨਾ ਲੀੜਾ ਨਾ ਪਾਉਣਾ ਪੈਰਾਂ 'ਚ ਜੁੱਤੀ ਨਾ ਪਾਉਣੀ ਬਸ ਬਾਹਰ ਦਰਖਤਾਂ ਹੇਠਾਂ ਹੀ ਰਹਿਣਾ ਇਹੀਆਂ ਜੇ ਗੱਲਾਂ ਜਿਹੜੀਆਂ ਕਰਨੀਆਂ ਕਹਿੰਦੇ ਇਹਦੇ ਨਾਲ ਮਨ ਨੂੰ ਸ਼ਾਂਤੀ ਨਹੀਂ ਆਵੇਗੀ ਬਸ ਸ਼ਾਂਤੀ ਤਾਂ ਜ਼ਿਆਦਾ ਆਵੇਗੀ ਜਦ ਨਾਮ ਨਾ ਲੱਗੇਗੀ ਸੁਰਤ ਗੁਰਮੁਖ ਉਹ ਬਾਅਦ ਜਿਹੜੀ ਕਿਰਿਆ ਦੱਸਦੇ ਨੇ ਵੀ ਜੇ ਸੱਪ ਮਾਰਨਾ ਆਵੇ ਕਿਵੇਂ ਮਰੇਗਾ ਜੇ ਆਪਾਂ ਬਰਮੀ ਨੂੰ ਕੁੱਟਣ ਲੱਗ ਜਾਈਏ ਸੱਪ ਮਰ ਜੂਗਾ ਨਹੀਂ ਉਹ ਖਬਰਾਂ ਕਿੱਥੇ ਬੈਠਾ ਥੱਲੇ ਨਹੀਂ ਅਤਰੰਗ ਸਾਧਨ ਦੱਸਿਆ ਗੁਰਬਾਣੀ ਨੇ ਜੋ ਕੁਛ ਕਰਨਾ ਮਨ ਦੇ ਨਾਲ ਕਰਨਾ ਗੁਰਮੁਖ ਬਾਜ ਨਹੀਂ ਦਿਖਾਵਾ ਕਰਨਾ ਬਸ ਉਹ ਤਾਂ ਖੰਡ ਰੂਪ ਬਣ ਜਾਂਦਾ ਉਹ ਤਾਂ ਭਾਰ ਰੂਪ ਹਾਨੀਕਾਰਕ ਵੀ ਹੋ ਜਾਂਦਾ ਤਰੰਗ ਸਾਧ ਨਾਲੇ ਕਿਸੇ ਨੂੰ ਪਤਾ ਨੀ ਵੀ ਸਿੱਖ ਦੀ ਵਾਸਤਾ ਕਹੀ ਜੀ ਹੈ। ਇਸ ਤਰ੍ਹਾਂ ਦੱਸਿਆ ਵੀ ਜੇ ਤੈਂ ਸੱਪ ਨੂੰ ਮਾਰਨਾ ਤਾਂ ਫਿਰ ਸੱਪ ਦੇ ਸਿਰ ਚ ਸੋਟਾ ਮਾਰ, ਜਿੱਥੇ ਉਹ ਬੈਠਾ ਤਦ ਮਰੇਗਾ। ਇਸ ਤਰ੍ਹਾਂ ਹੀ ਜੇ ਤੈਂ ਮਨ ਨੂੰ ਮਾਰਨਾ ਨਾ ਤਾਂ ਫਿਰ ਸ਼ਬਦ ਰੂਪੀ ਸੋਟੇ ਨਾਲ ਜੋੜੇ ਨੂੰ ਉਹ ਮਾਰੇਗਾ, ਇਸ ਨਹੀਂ ਮਰ ਸਕਦਾ ਕਿੰਨਾ ਹੀ ਕਰ ਲਓ। ਔਰ ਸੁਖਦੇਵ ਮੁਨੀ ਜੀ ਹੋਏ ਨੇ ਪ੍ਰਾਪਤ, ਪੜ੍ਹੇ ਲਿਖੇ ਬਹੁਤ ਸੰਤ, ਜੋੜਾ ਨਹੀਂ ਸੀ ਪਾਉਂਦੇ, 100 ਟਾਕੀ ਦੀ ਇੱਕ ਕੰਬਲ ਰੱਖਦੇ ਸਨ, ਬਹੁਤ ਤਿਆਗੀ ਸਨ, ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ। ਤੇ ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ ਸੀ, ਗੁਰਮੁਖੋ ਸ਼ਾਂਤੀ ਜੀ ਨੂੰ ਕਹਿੰਦੇ। ਵੇਦ ਵਿਆਸ ਦੇ ਪੁੱਤਰ ਸਨ ਉਹ, ਜਾਂ ਨਾ ਸ਼ਾਂਤੀ ਪ੍ਰਾਪਤ ਹੋਈ, ਬਥੇਰੇ ਉਹਨਾਂ ਨੇ ਗ੍ਰੰਥ ਖੋਲੇ, ਖੋਲਿਆ ਕੁਛ ਨਹੀਂ ਮਾਣਨਾ। ਦੱਸਿਆ ਵੀ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਬੁਝਾਵੇਗਾ ਕੋਈ ਹੋਰ, ਇਹ ਵੀ ਨਾਲ ਸਰਪ ਇਵੇਂ ਦੱਸਿਆ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਪਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਸ, ਪੜੀਆ ਜਿੱਤੇ ਬਰਸ ਵਸ, ਪੜੀਆ ਜਿੱਤੇ ਮਾਸ, ਨਾਨਕ ਲੇਖੇ ਇੱਕ ਗੱਲ ਵਾਹਿਗੁਰੂ ਦਾ ਮੰਤਰ, ਉਹਦੇ ਦੁਆਰਾ ਇਸ ਨੂੰ ਹਰ ਇੱਕ ਵਸਤੂ ਪ੍ਰਾਪਤ ਹੋ। ਠੀਕ ਹੈ, ਉਹ ਜਿਹੜਾ ਪੜ੍ਹਨਾ ਉਹ ਵੀ ਉਸੇ ਗੱਲ ਨੂੰ ਇਹ ਜਣਾਉਂਦਾ ਹੈ। ਬਸ ਇਸ ਤਰ੍ਹਾਂ ਉਹ ਬਰਾਗਤ ਸੀ, ਉਸਨੇ ਕਿਹਾ ਵੀ ਮੇਰੇ ਮਨ ਨੂੰ ਸ਼ਾਂਤੀ ਕਿਉਂ ਨਹੀਂ। ਤਿੰਨਾਂ ਲੋਕਾਂ 14 ਪਵਨਾਂ ਦੇ ਵਿੱਚ ਸਭ ਤੋਂ ਆਲਾ ਪਦਾਰਥ ਪੀਸ ਆਫ ਮਾਇੰਡ ਹੈ, ਸ਼ਾਂਤੀ, ਜਿਹਨੂੰ ਮਨ ਦੀ ਠੰਡ ਔਰ ਮਨ ਦੀ ਚੈਨ ਵੀ ਕਿਹਾ ਜਾਂਦਾ। ਦੱਸਿਆ ਵੀ ਜਿਸ ਨੂੰ ਮਨ ਦਾ ਚੈਨ ਮਿਲ ਗਿਆ ਉਹਨੂੰ ਫਿਰ ਹੋਰ ਵਸਤੂ ਕੀ ਚਾਹੀਦੀ ਹੈ, ਅਗਰੋਂ ਸਭ ਕੁਛ ਮਿਲ ਗਿਆ। ਯਾਨੀ ਠੰਡ ਕਿਹਦੇ ਵਿੱਚ ਹੈ? ਠੰਡ ਨਾਮ ਦੇ ਵਿੱਚ ਹੈ, ਬਸ ਪਦਾਰਥਾਂ ਦੇ ਵਿੱਚ ਨਹੀਂ ਠੰਡ ਹੈ, ਨਾਮ ਦੇ ਵਿੱਚ ਠੰਡ ਹੈ। ਉਹ ਬਰਮਾ ਕੋ ਗਿਆ, ਬਰਮਾ ਨੇ ਉਸਨੂੰ ਤੱਤ ਗਿਆਨ ਦਾ ਉਪਦੇਸ਼ ਕੀਤਾ, ਯਥਾਰਥ ਹੈ ਜਿਹੜਾ। ਉਹ ਕਹਿੰਦਾ ਜੀ ਇਹ ਤਾਂ ਮੈਂ ਪੜ੍ਹਦਾ ਵੀ ਹਾਂ, ਇਹ ਤਾਂ ਮੈਂ ਜਾਣਦਾ। ਕਹਿੰਦਾ ਮੈਂ ਤਾਂ ਜਾਣਦਾ, ਇਹ ਤਾਂ ਗੱਲਾਂ ਪੜ੍ਹੀਆਂ ਹੋਈਆਂ ਜਾਣਦਾ ਸੀ, ਉਹਨੇ ਅੰਦਰੇ ਗੱਲ ਦੇਖੀ ਨਹੀਂ ਸੀ। ਪੜ੍ਹਨਾ ਕੋਈ ਹੋਰ ਗੱਲ, ਅਨੁਭਵ ਹੋ ਜਾਣੀ ਗੱਲ ਹੋਏ ਕੋਈ ਹੋਰ ਗੱਲ ਆ। ਗੁਰੂ ਬਰਮਾ ਨੇ ਸੋਚਿਆ ਵੀ ਇਸ ਨੂੰ ਸ਼ਰਧਾ ਨਹੀਂ ਹੈ। ਸ਼ਰਧਾ ਮਾਨਤ ਲਭਤੇ ਗਿਆਨ, ਬਿਨਾਂ ਸ਼ਰਧਾ ਤੋਂ ਤਾਂ ਕਦੇ ਗਿਆਨ ਨਹੀਂ ਆਉਣਾ। ਗੁਰੂ ਕੋ ਜਿੰਨਾ ਚਿਰੇ ਦੀ ਗੁਰੂ ਤੇ ਸ਼ਰਧਾ ਨਹੀਂ ਹੁੰਦੀ ਹੈ ਨਾ, ਇਹਨੂੰ ਗਿਆਨ ਨਹੀਂ ਹੋਵੇਗਾ। ਬਸ ਹੋਰ ਹੋ ਜਾਣਗੇ ਬਹੁਤ ਕੁਛ, ਪਦਾਰਥ ਮਿਲ ਜਾਣਗੇ, ਗਿਆਨ ਨਹੀਂ ਹੋਵੇਗਾ। ਗਿਆਨ ਤਾਂ ਸ਼ਰਧਾ ਵਾਲੇ ਨੂੰ ਹੋਵੇਗਾ, ਪੜੋ ਪ੍ਰੇਮ ਦੇ ਨਾਲ ਸ਼ਰਧਾ ਹੋਊਗੀ ਇਸ ਨੂੰ, ਜਦ ਇਸ ਦੀ ਸੁਰਤ ਜਿਹੜੀ ਕਿਸੇ ਜਗ੍ਹਾ ਉੱਤੇ ਚਲੀ ਜਾਵੇਗੀ, ਪੜੋ ਪ੍ਰੇਮ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਕਾਈ,
ਗੁਰ
ਕੀ ਪ੍ਰਤੀਤ
ਝਗੜਿਆਂ ਝਗੜਿਆਂ
ਜਿਸ ਦੇ ਮਨ ਵਿੱਚ ਹੈ ਕਾਈ, ਜਿਸ ਦੇ ਮਨ ਵਿੱਚ ਹੈ ਭਾਈ।
ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ, ਜਦ ਉਸਦੀ ਆਪਣੇ ਇਸ਼ਟ ਤੇ ਗੁਰੂ ਤੇ ਗੁਰੂ ਭਾਵਨਾ ਆ ਜਾਏਗੀ ਨਾ, ਫੇਰ ਕਹਿੰਦੇ ਉਹਦਾ ਕਾਰਜ ਰਾਸ ਹੋਣ ਨੂੰ ਦੇਰ ਨਹੀਂ ਲੱਗੇ। ਬਸ ਦੇਰ ਇਹੀ ਹੈ, ਸ਼ਰਧਾ ਨਹੀਂ ਆਉਂਦੀ। ਦੇਖ ਲੋ, ਸ਼ਰਧਾ ਨਹੀਂ ਆਉਂਦੀ ਗੁਰਮੁਖ। ਉਹ ਜਿਹੜਾ ਸੁਖਦੇਵ ਮੁਨੀ ਸੀ ਬ੍ਰਾਕਤ, ਆਪਣੇ ਆਪ ਨੂੰ ਕਹਿੰਦਾ ਸੀ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ। ਪਕੜ ਕਹਿੰਦੇ, ਪਕੜ ਅਟੈਚਮੈਂਟ ਵੀ ਕਹਿੰਦੇ ਨੇ ਉਸਨੂੰ। ਕਰ ਉਸਨੇ ਕਿਹਾ ਇਹਨੂੰ ਸ਼ਰਧਾ ਨਹੀਂ ਹੈ। ਕਹਿੰਦੇ ਜਾ ਤੂੰ ਫਿਰ ਵੇਦ ਵਿਆਸ ਉਹਦੇ ਕੋਲ ਗਿਆ ਆਪਣੇ ਪਿਤਾ ਕੋ, ਉਹਨੇ ਵੀ ਉਹੀ ਉਪਦੇਸ਼ ਕਰਿਆ। ਸੌ ਸਿਆਣੇ ਇੱਕੋ ਹੀ ਮਤ ਹੋਵੇਗੀ, ਕਿਸੇ ਮਤ ਦਾ ਚਾਹੇ ਅਖੀਰੀ ਜਿਹੜੇ ਯਥਾਰਥ ਬਚਨ ਨੇ ਇੱਕੋ ਜਿਹੇ ਹੁੰਦੇ ਨੇ ਸਾਰਿਆਂ। ਖੈਰ ਉਹਨਾਂ ਨੇ ਕਿਹਾ ਵੀ ਇਹਨੂੰ ਤਾਂ ਸ਼ਰਧਾ ਨਹੀਂ ਆ। ਕਹਿਣ ਲੱਗੇ ਇਉਂ ਕਰੋ ਸੁਖਦੇਵ ਮੁਨੀ ਜੀ, ਤੁਸੀਂ ਇਉਂ ਕਰੋ, ਮਾਤ ਲੋਕ ਦੇ ਵਿੱਚ ਜਾਓ, ਰਾਜਾ ਜਨਕ ਦੇ ਹੱਥ ਹੈ ਮਰਜ਼ਾਦਾ, ਉਹਨਾਂ ਦਾ ਉਪਦੇਸ਼ ਤੁਹਾਨੂੰ ਸ਼ਾਂਤ ਕਰੇਗਾ। ਉਪਦੇਸ਼ ਨਹੀਂ ਸ਼ਾਂਤੀ ਕਰਨੀ ਹੈ, ਹੋਰ ਨਹੀਂ ਸ਼ਾਂਤੀ ਕਿਤੇ ਹੋਣੀ ਹੈ ਨੱਠਿਆਂ ਭੱਜਿਆਂ ਨਹੀਂ। ਕਰ ਉਹ ਮਾਤ ਲੋਕ ਦੇ ਵਿੱਚ ਆ ਗਿਆ। ਹੁਣ ਰਾਜਾ ਜਨਕ ਜੀ ਅੱਗੇ ਰਾਜ ਭਾਗ ਦਾ ਕੰਮ ਕਰਦੇ ਸੀ, ਉਹ ਬ੍ਰਹਮ ਗਿਆਨੀ ਸਨ। ਗੁਰੂ ਕੋ ਰਾਜਾ ਜੀ ਕੋ ਬੋਲੋ ਜਾ ਕੇ ਬਈ ਸੁਖਦੇਵ ਮੁਨੀ ਜੀ ਆਏ ਨੇ ਬਰਾਕਤ, ਉਹਨਾਂ ਨੇ ਕੋਈ ਤੁਹਾਡੇ ਨਾਲ ਦੁਨਿਆਵੀ ਗੱਲਬਾਤ ਨਹੀਂ ਕਰਨੀ, ਪਰਮਾਰਥੀ ਗੱਲਬਾਤ ਕਰਨੀ ਹੈ, ਹਮਕੋ ਸਮਾਂ ਮਿਲਣਾ ਚਾਹੀਏ। ਸਤ ਵਚਨ ਉਹ ਦਰਬਾਨ ਕਹਿੰਦਾ। ਹੁਣ ਰਾਜਾ ਜਨਕ ਜੀ ਮਹਿਲਾਂ ਦੇ ਵਿੱਚ ਬੈਠੇ ਨੇ, ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਨੇ ਆਪੋ ਆਪਣੇ। ਹੁਣ ਉਸਨੇ ਜਾ ਕੇ ਕਿਹਾ ਰਾਜਨ, ਇੱਕ ਸੁਖਦੇਵ ਮੁਨੀ ਨਾਵੇਂ ਕੋਈ ਬਰਾਗਤ ਖੜਾ ਬਾਹਰ। ਉਹ ਕਹਿੰਦਾ ਮੈਂ ਕੋਈ ਦੁਨਿਆਵੀ ਗੱਲ ਨਹੀਂ, ਮੈਂ ਕੋਈ ਪਦਾਰਥ ਨਹੀਂ ਲੈਣਾ ਰਾਜੇ ਕੋਲੋਂ, ਮੈਂ ਤਾਂ ਸਿਰਫ ਪਰਮਾਰਥ ਵਚਨ ਕਰਨੇ ਨੇ, ਪਰਮਾਰਥ। ਰਾਜਾ ਜਨਕ ਜੀ ਨੂੰ ਪਤਾ ਸੀ ਵੀ ਇਹ ਕਿੱਥੋਂ ਆਇਆ। ਕਹਿਣ ਲੱਗੇ ਉਸਨੂੰ ਕਹਿ ਦੋ ਜਾ ਕੇ ਵੀ ਅਜੇ ਰਾਜ ਕਾਜ ਕਰਦੇ ਆ, ਜਦ ਸਮਾਂ ਹੋਵੇਗਾ ਤੁਹਾਨੂੰ ਟਾਈਮ ਮਿਲ ਜਾਵੇਗਾ। ਉਹ ਦਰਬਾਨ ਗਿਆ, ਕਹਿ ਲੱਗੇ ਸਵਾਮੀ ਜੀ, ਰਾਜੇ ਦਾ ਇਹ ਹੁਕਮ ਆ ਵੀ ਰਾਜ ਕਾਜ ਕਰਦੇ ਆ, ਜਦ ਟਾਈਮ ਹੋਊਗਾ ਸਾਡੇ ਕੋਲ ਤੁਹਾਨੂੰ ਸਮਾਂ ਮਿਲ ਜਾਏਗਾ, ਠਹਿਰੋ। ਜਦ ਉਸਨੇ ਗੱਲ ਸੁਣੀ ਗੁਰਮੁਖੋ, ਉਹਦਾ ਬਰੰਗ ਸਾਧਨ ਸੀ ਕਰਦਾ ਸੀ ਨਾ, ਅਤਰੰਗ ਸਾਧਨ ਉਹਦਾ ਹੈ ਨਹੀਂ ਸੀ, ਮਨ ਖੁੱਲਾ ਸੀ, ਮਨ ਦੇ ਵਿੱਚ ਹਾਂ ਸੀ ਅਜੇ ਉਹਦੇ, ਕਾਹਦੀ ਬਹੁਤ ਤਿਆਗ ਦੀ ਹੋਈ ਸੀਗੀ ਬਸ। ਜਦ ਰਾਜਾ ਜਨਕ ਨੇ ਕਿਹਾ, ਉਸਨੇ ਆ ਕੇ ਉਸਨੂੰ ਦੱਸਿਆ, ਉਹ ਕਹਿਣ ਲੱਗਿਆ ਕਿੱਥੇ ਮੈਨੂੰ ਕਰ ਦਿੱਤਾ ਬ੍ਰਹਮਾ ਜੀ, ਵੇਦ ਵਿਆਸ ਨੇ ਮੇਰੇ ਪਿਤਾ ਨੇ, ਇਹਨੂੰ ਤਾਂ ਇਉਂ ਵੀ ਨਹੀਂ ਪਤਾ ਵੀ ਕੋਈ ਬਾਹਰ ਬਖੀਰ ਕਰਨਾ, ਇਹ ਤਾਂ ਮਾਇਆ ਚ ਖਚਤ ਹੈ, ਇੱਥੋਂ ਪਤਾ ਲੱਗੂਗਾ ਉਹਨੂੰ ਖਚਤ ਤੇ ਤਿਆਗੀ ਕੌਣ ਹੁੰਦਾ। ਬਰੰਗ ਸਾਧਨ ਵਾਲਾ ਖਚਤ ਹੋਵੇਗਾ, ਅਤਰੰਗ ਸਾਧਨ ਵਾਲਾ ਤਿਆਗੀ ਹੋਵੇਗਾ, ਕਿ ਉਸਦਾ ਮਨ ਉਹ ਨਾਮ ਨਾਲ ਲੱਗਿਆ ਹੋਇਆ ਸਾਹ, ਨਾਮ ਦੇ ਵਿੱਚ ਹੈ ਹੀ ਨਹੀਂ ਇਹ ਗੱਲ ਬਸ। ਖੈਰ ਉਸਨੇ ਬਹੁਤ ਕੁਛ ਗਿਆ ਤਰਕ ਕਰਤੀ ਰਾਜੇ ਜਾਣੇ, ਕਹਿੰਦਾ ਇੱਥੇ ਕੀ ਹੈ, ਕੁਛ ਨਹੀਂ, ਇੱਥੇ ਚਲੋ ਚੱਲੀ ਚਲਿਆ ਗਿਆ। ਹੁਣ ਨਾਰਦ ਨੇ ਸੋਚਿਆ ਵੀ ਰਾਜਾ ਜਨਕ ਤਾਂ ਬ੍ਰਹਮ ਗਿਆਨੀ ਹੈ, ਤਾਂ ਬਾਹਰਲੀ ਕਿਰਿਆ ਦੇਖ ਕੇ ਭੁੱਲ ਗਿਆ। ਇਹ ਕਹਿੰਦਾ ਵੀ ਬ੍ਰਖਤਾਂ ਨੂੰ ਹੀ ਕਿਤੇ ਗਿਆਨ ਹੁੰਦਾ ਹੁੰਦਾ, ਨਹੀਂ ਗੁਰਸਿੱਖਾਂ ਨੂੰ ਤਾਂ ਰਾਜ ਯੋਗ ਦੇ ਵਿੱਚ ਗਿਆਨ ਦੱਸਿਆ ਗੁਰੂ ਸਾਹਿਬ ਨੇ। ਰਾਜ ਯੋਗ ਦੋ ਹੀ ਬਖਸ਼ੇ ਨੇ ਗੁਰਮੁਖੋ, ਪੜੋ ਪ੍ਰੇਮ ਨਾਲ।
ਰਾਜ ਮੈਂ ਰਾਜਾ ਜੀ ਯੋਗ ਮੈਂ ਯੋਗੀ ਪਿਆਰਾ ਮੇਰਾ,
ਰਾਜ ਕਰਨ ਵਾਲੇ
ਰਾਜ ਰਾਜਾ ਜੀ ਯੋਗ ਮੈਂ ਯੋਗੀ ਯੋਗ ਮੈਂ ਯੋਗ Thank you.
ਕਿਸੇ ਦੁਆਰਾ ਹੋਈ ਹੈ, ਅਸ਼ਟਾ ਬੱਕਰ ਦੁਆਰਾ ਹੋਈ ਹੈ ਗੁਰੂ। ਅਸ਼ਟ ਮੁਨੀ ਸੀ ਕੋਈ, ਅਸ਼ਟਾ ਬੱਕਰ ਦੱਸਿਆ। ਕਰ ਤਰਕ ਕਰੀ ਉਸਨੇ ਸ਼ੰਕਾ, ਬਹੁਤ ਸ਼ੰਕਾ ਦੁਨੀਆਂ ਕਰਦੀ ਹੈ, ਮਹਾਤਮਾ ਤੇ ਵੀ ਕਰਦੀ ਹੈ ਸ਼ੰਕਾ ਗੁਰੂ। ਨਾਮਦੇਵ ਜੀ ਤੇ ਸ਼ੰਕਾ ਪੈਦਾ ਹੋ ਗਈ ਕਿ ਤਰਲੋਚਨ ਜੀ ਨੂੰ, ਨਾਮਦੇਵ ਦੀ ਗੁੱਡੀ ਚੜੀ, ਗੁੱਡੀ ਕਿਹਦੀ, ਨਾਮ ਦੀ। ਉਹ ਸਰੀਰ ਦੁਆਰਾ ਜਪਿਆ ਹੋਇਆ, ਸਰੀਰ ਦੀ ਵੀ ਫੁੱਫਾ ਹੋਣੀ ਸ਼ੁਰੂ ਹੋ ਗਈ ਕਿ ਉੱਥੇ ਆ ਗਿਆ ਨਾ ਨਾਮ, ਕੋਈ ਲਾਇਆ ਉਹ ਨਾਮ ਨੂੰ, ਉਹ ਸਰੀਰ ਨੂੰ ਵੀ ਦੁਨੀਆਂ ਮੰਨਣ ਲੱਗ ਜਾਵੇ, ਮੰਨੇਗੀ ਨਾਮ ਦੇ ਆਸਰੇ, ਊ ਨਹੀਂ ਬਸ। ਤਾਂ ਉਹ ਗਿਆ ਮਿਲਣ ਵਾਸ, ਦੇਖੀਏ ਵੀ ਉਹ ਤਪੱਸਿਆ ਕਰਦਾ ਕਿਵੇਂ ਕਰਦਾ। ਤਰਲੋਚਨ ਜੀ ਪੁੱਛਦਾ ਪੁੱਛਦਾ ਗਿਆ, ਉਹ ਗਰੀਬ ਵਿਚਾਰਾ ਨਾਮ ਦੇ ਵੀ ਚੰਦੇ ਠਾਕਦਾ ਬੈਠਾ ਸੀ, ਆਦਰਸ਼ਕ ਗ੍ਰਸਤੀ ਸੀ ਕਿ ਉਹ ਆਪਣੇ ਬੱਚੇ ਵੀ ਪਾਲਦਾ ਸੀ, ਪਰ ਜਿਹੜਾ ਨਾਮ ਜਪਣਾ ਇਹ ਕੋਈ ਹੋਰ ਗੱਲ ਹੈ ਗੁਰੂ। ਤਾਂ ਉਸਨੂੰ ਸ਼ੰਕਾ ਪੈਦਾ ਹੋ ਗਿਆ ਦੇਖ ਕੇ ਵੀ ਇਹ ਤਾਂ ਮਾਇਆ ਚ ਖਰਚਤ ਹੈ, ਬਾਹਰਲੀ ਕਿਰਿਆ, ਅੰਦਰਲੀ ਅਵਸਥਾ ਦਾ ਉਸਨੂੰ ਪਤਾ ਨਹੀਂ ਹੈ ਗੁਰੂ ਕੋ, ਅੰਦਰਲੀ ਕੋਈ ਜਾਣ ਹੀ ਨਹੀਂ ਸਕਦਾ। ਜਿੰਨੇ ਆਪਾਂ ਬੈਠੇ ਸਾਰੇ ਆਪਾਂ ਆਪੋ ਆਪਣੀ ਤਾਂ ਜਾਣ ਜਾਂਦੇ, ਜੋ ਉਸ ਹੈਗਾ ਦੂਆ ਨੀ ਕੋਈ ਜਾਣ ਸਕਦਾ। ਬਸ ਹਾਂ ਦੇਸ਼ ਦੱਸ ਦੇਵੇ ਫੇਰ ਤਾਂ ਪਤਾ ਲੱਗਦਾ, ਨਹੀਂ ਨੀ ਪਤਾ ਲੱਗਦਾ ਹੈ। ਉਸਨੇ ਸਲੋਕ ਉਚਾਰਨ ਕੀਤਾ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ, ਕਾਏ ਸ਼ੀਪੋ ਸ਼ਾਲ ਰਾਮ ਨਾ ਲਾਵੇ ਚੀਤ। ਮੈਂ ਤਾਂ ਤੇਰੀ ਬੜੀ ਉਪਮਾ ਸੁਣ ਕੇ ਆਇਆ ਤੇ, ਤੂੰ ਤਾਂ ਮਾਇਆ ਖਰਚਦਾ ਚੰਦੇ ਠਾਕਦਾ, ਤੂੰ ਭਜਨ ਕਿਹੜੇ ਟਾਈਮ ਕਰਦਾ ਹੋਵੇਗਾ, ਪਤਾ ਹੀ ਨੀ, ਭਜਨ ਤਾਂ ਬੰਦੇ ਹੀ ਨੀ ਹੁੰਦਾ ਗੁਰੂ ਕੋ। ਪੜੋ ਪ੍ਰੇਮ ਨਾਲ ਜਿਹੜਾ ਗੁਰੂ ਵਾਲਾ ਬਣ ਗਿਆ।
ਨਾਮਾ ਮਾਇਆ ਮੋਹਿਆ, ਨਾਮਾ ਮਾਇਆ
ਸ਼ੰਕਾ ਕਰਿਆ ਭਜਨ ਤਰਲੋਚਨ ਵੀ ਕਰਦਾ ਸੀ ਪਰ ਨਾਮ ਦੇ ਵਾਲੀ ਉਹਦੀ ਅਜੇ ਅਵਸਥਾ ਨਹੀਂ ਸੀ ਹੋਈ। ਅਲਹਿਦਾ ਅਲਹਿਦਾ ਅਵਸਥਾ ਹੁੰਦੀ ਹੈ ਸਿੱਖਾਂ ਦੀ, ਸਾਰੇ ਇੱਕ ਅਵਸਥਾ ਦੇ ਨਹੀਂ ਹੁੰਦੇ ਗੁਰੂ। ਕੋਈ ਬੈਖੜੀ ਦੁਆਰਾ ਭਜਨ ਕਰਦਾ, ਕੋਈ ਮਾਧਵਾਂ ਦੁਆਰਾ ਕਰਦਾ, ਕੋਈ ਬਸੰਤੀ ਦੁਆਰਾ ਕਰਦਾ, ਕੋਈ ਪਰਾ ਦੁਆਰਾ ਕਰਦਾ, ਕੋਈ ਆਗਿਆ ਚੱਕਰ ਦੇ ਵਿੱਚ ਕਰਦਾ, ਕੋਈ ਤ੍ਰਿਕੁਟੀ ਦੇ ਵਿੱਚ ਕਰਦਾ, ਕੋਈ ਦਸਵੇਂ ਦੁਆਰ ਦੇ ਵਿੱਚ ਕਰਦਾ। ਇੱਕੋ ਅਵਸਥਾ ਦੇ ਤਾਂ ਸਾਰੇ ਹੈ ਨੇ, ਜਿਵੇਂ ਪੜ੍ਹਾਈ ਹੈ ਇਵੇਂ ਇੱਧਰ ਹੈ ਸਭ ਕੁਛ। ਸਾਹਿਬ ਕਹਿਣ ਲੱਗੇ ਵੀ ਤਰਲੋਚਨਾ ਤੂੰ ਤਾਂ ਬੰਦਗੀ ਕਰਦਾ, ਅਣਜਾਣ ਸ਼ੰਕਾ ਕਰ ਲਵੇ ਕਰ ਲਵੇ, ਪਰ ਤੂੰ ਇਉਂ ਦੱਸ ਭਜਨ ਕਿਹੜੀ ਗੱਲ ਨਾ ਕਰੀਦਾ ਹੁੰਦਾ, ਕੀ ਹੱਥਾਂ ਪੈਰਾਂ ਨਾਲ ਭਜਨ ਕਰੀਦਾ ਹੁੰਦਾ। ਕਹਿੰਦਾ ਆਪਾਂ ਗ੍ਰਿਸ਼ਤੀ ਲੋਕ ਆ, ਬੱਚੇ ਵੀ ਪਾਲਣੇ ਨੇ, ਹੱਥਾਂ ਪੈਰਾਂ ਨਾਲ ਕੰਮ ਕਰੀ ਜਾਈਏ। ਜਿਹੜਾ ਆਪਣਾ ਖਿਆਲ ਹੈ ਜਿਹਨੂੰ ਸੁਰਤ ਕਿਹਾ ਮਨ ਕਿਹਾ, ਜੇ ਉਹ ਨਾਮ ਨਾਲ ਲੱਗੀ ਰਹੇ ਦੱਸ ਕੋਈ ਹਾਨੀ ਵਾਲੀ ਗੱਲ ਹੈ। ਵਿਹਾਰ ਵੀ ਸਿੱਧ ਹੁੰਦਾ ਹੈ, ਪਰਮਾਰਥ ਵੀ ਸਿੱਧ ਹੁੰਦਾ, ਦੋ ਹੀ ਗੱਲਾਂ ਸਿੱਧ ਹੁੰਦੀਆਂ ਨੇ। ਇਉਂ ਕਹਿੰਦੇ ਨੇ ਉਸ ਨੂੰ
ਚਿੱਤ ਹਰੀ ਦੇ ਨਾਮ ਨਾਲ
ਤਰਲੋਚਨ ਜੀ ਹੱਥਾਂ ਪੈਰਾਂ ਦੇ ਨਾਲ ਆਪਣਾ ਕਾਰੋਬਾਰ ਕਰੋ, ਬੱਚੇ ਪਾਲਦੇ ਨੇ, ਪਰ ਜਿਹੜੀ ਆਪਣਾ ਖਿਆਲ ਆ ਨਾ ਜਿਹਨੂੰ ਸੁਰਤ ਕਹਿੰਦੇ ਨੇ, ਉਹ ਨਾਮ ਨਾਲ ਜੋੜ ਲਓ ਬਸ, ਵਿਹਾਰ ਵੀ ਸਿੱਧ ਹੋ ਗਿਆ, ਪਰਮਾਰਥ ਵੀ ਸਿੱਧ ਹੋ ਗਿਆ, ਮਨੁੱਖਾ ਦੇ ਧਾਰੀ ਹੋਈ ਵੀ ਸਫਲੀ ਹੋ ਗਈ। ਸਿੱਖ ਨੂੰ ਤਾਂ ਬਹੁਤ ਸਿਖਾਇਨ ਦੱਸਿਆ ਗੁਰੂ ਸਾਹਿਬ ਨੇ, ਕੋਈ ਘਰ ਨੀ ਛੱਡਣਾ, ਕਿਤੇ ਧੂਈਆਂ ਨੀ ਤੱਪਣੀਆਂ, ਕਿਤੇ ਜਲ ਧਾਰੇ ਨੀ ਕਰਨੇ, ਨਹੀਂ ਸਿੱਖਾ ਗ੍ਰਿਸ਼ਤ ਦੇ ਵਿੱਚ ਰਹਿ। ਪਰ ਅਸੂਲ ਨੇ ਉਹ ਵੀ ਗ੍ਰਿਸ਼ਤ ਦੇ ਵੀ, ਐਵੇਂ ਗੱਲੇ ਨੀ ਐਵੇਂ ਕਹਿਤੀ, ਨਾ ਨਾ। ਉਹ ਇਸ ਤਰ੍ਹਾਂ ਉਹ ਫਿਰ ਉਸ ਨੂੰ ਪਤਾ ਲੱਗਾ ਵੀ ਜਿਹੜਾ ਜਪਾ ਹੈ ਨਾ, ਉਹ ਵਿਸਰਦਾ ਨੀ ਹੁੰਦਾ, ਬਸ ਉਹ ਹਮੇਸ਼ਾ ਐ ਚੱਲਦਾ ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਹੁੰਦਾ, ਉਹਦਾ ਇਹ ਪ੍ਰਵੱਖ ਹੋ ਜਾਂਦਾ, ਉਹਦੀ ਅਭਿਆਸ ਦੇ ਵਿੱਚ ਉਹ ਤਾਕਤ ਹੋ ਜਾਂਦੀ ਹੈ ਸੁਰਤ ਦੇ ਵਿੱਚ ਸੁਣਨ ਦੀ। ਆਪਣੇ ਸ਼ਕਤੀ ਹੋਈ ਨੀ ਸੁਣਨ ਦੀ, ਛੱਡ ਦਿੰਦੇ ਹਾਂ ਸੁਰਤ ਚੋ, ਸ਼ਕਤੀ ਨੀ ਹੋਈ ਸੁਣਨ ਦੀ, ਕਦੇ ਕਹਿ ਦਿੰਦੇ ਜੀ ਮੇਰਾ ਮਨ ਨੀ ਲੱਗਦਾ ਭਜਨ, ਕੋਈ ਨੀ ਲੱਗਿਆ ਰਿਹਾ, ਆਜੂ ਟਾਈਮ ਆਜੂਗਾ, ਉਹ ਸੁਰਤ ਦੇ ਵਿੱਚ ਸ਼ਕਤੀ ਪੈਦਾ ਹੋ ਜਾਏਗੀ ਕਿ ਅਸਤ ਅਸਤ ਦਾ ਵਿਵੇਚਨ ਪੈਦਾ ਹੋ ਜਾਏ। ਜਦ ਉਹ ਸੱਤ ਕੀ ਦੁੱਖ ਰੂਪ ਹੈ, ਦੁੱਖ ਨੂੰ ਕੌਣ ਚਾਹੁੰਦਾ, ਚਾਹੁੰਦੇ ਆਪਾਂ ਦੁੱਖ ਨੂੰ, ਨਹੀਂ ਸੁੱਖ ਨੂੰ ਚਾਹੁੰਦੇ ਹਾਂ, ਬਈ ਨਾਮ ਦੇ ਵਿੱਚ ਸੁੱਖ ਹੈ ਗੁਰਮੁਖ, ਫਿਰ ਉਹਨੇ ਨਾਮ ਨੂੰ ਨੀ ਛੱਡਣਾ ਹੈ। ਹਜੇ ਆਪਣੀ ਸੁਰਤ ਦੇ ਵਿੱਚ ਤਾਕਤ ਨੀ ਹੋਈ ਹੈ ਪੂਰੀ, ਨਾਮ ਨਾਲ ਲੱਗੀ ਨੀ ਜਿਵੇਂ ਲੱਗਣੀ ਚਾਹੀਦੀ ਹੈ ਬਸ। ਖੈਰ ਉਹ ਤਰਕ ਕਰਕੇ ਤੁਰ ਗਿਆ। ਖੈਰ ਨਾਰਦ ਨੇ ਸੋਚਿਆ ਵੀ ਤਾਂ ਬ੍ਰਹਮ ਗਿਆਨੀ ਤੇ ਤਰਕ ਕਰੀ, ਇਹ ਤਾਂ ਬਹੁਤ ਘਾਟੇ ਚ ਜਾਵੇਗਾ, ਬਹੁਤ ਘਾਟੇ ਚ ਜਾਵੇਗਾ। ਹੁਣ ਉਹ ਦਰਿਆ ਦੇ ਕਿਨਾਰੇ ਤੁਰਿਆ ਜਾਂਦਾ, ਨਾਰਦ ਨੇ ਸੋਚਿਆ ਵੀ ਇਸ ਨੂੰ ਕਿਵੇਂ ਨਾ ਕਿਵੇਂ ਵਸਤੂ ਉੱਥੋਂ ਹੀ ਮਿਲੇਗੀ, ਰਾਜਾ ਜਨਕ ਜੀ ਬ੍ਰਹਮ ਗਿਆਨੀ ਨੇ, ਉਹਨਾਂ ਦੇ ਉਪਦੇਸ਼ ਤੇ ਸ਼ਾਂਤੀ ਆਵੇਗੀ, ਨੀ ਇਹਨੂੰ ਆਉਣੀ ਨੀ ਹੈ। ਘਰ ਅੱਗੇ ਜਾ ਕੇ ਟੋਕਰੀ ਲੈ ਲਈ, ਮਜ਼ਦੂਰ ਦੀ ਸ਼ਕਲ ਧਾਰ ਕੇ ਦਰਿਆ ਦੇ ਵਿੱਚ ਮਿੱਟੀ ਦੀਆਂ ਟੋਕਰੀਆਂ ਸੁੱਟਣ ਲੱਗ ਗਿਆ। ਹੁਣ ਨਾਰਦ ਜੀ ਤੁਰੇ, ਨਾਰਦ ਨੂੰ ਦੇਖ ਕੇ ਸੁਖਦੇਵ ਮੁਨੀ ਜੀ ਕਹਿਣ ਲੱਗਿਆ, ਇਹ ਮਜ਼ਦੂਰ ਕਿਆ ਕਰਦੇ ਹੋ? ਕਹਿੰਦਾ ਸਵਾਮੀ ਜੀ, ਮੈਂ ਦਰਿਆ ਸੇ ਪਾਰ ਹੋਣ ਵਾਸਤੇ ਆ ਮਿੱਟੀ ਦੁਆਰਾ ਪੁਲ ਬੰਨਦਾ, ਪੁਲ ਬੰਨ ਕੇ ਪਾਰ ਲੱਗੂੰਗਾ। ਉਹ ਕਹਿੰਦਾ ਮੂਰਖਾ, ਕੋਈ ਐਂ ਵੀ ਮਿੱਟੀ ਸਿੱਟ ਕੇ ਪਾਰ ਹੋਇਆ ਤਾਂ ਖਰੀ ਜਾਂਦੀ ਹੈ, ਖਰੀ ਜਾਂਦੀ ਹੈ, ਉਹਨੇ ਤਾਂ ਇੱਕ ਬਹਾਨਾ ਲੈਣਾ ਸੀ ਨਾਰਦ ਨੇ ਗੁਰਮੁਖੋ। ਉਸਨੇ ਮਾਰੀ ਟੋਕਰੀ ਚਲਾ ਕੇ ਨਾਰਦ ਦੀ ਸ਼ਕਲ ਦੇ ਵਿੱਚ ਮੂਹਰੇ ਖੜਾ ਹੋ ਗਿਆ, ਕਹਿਣ ਲੱਗਾ ਸੁਖਦੇਵ ਜੀ, ਮੈਂ ਤਾਂ ਥੋੜਾ ਹੀ ਮੂਰਖ ਹਾਂ, ਤੂੰ ਮਹਾਂਮੂਰਖ ਹੈ। ਕਹਿੰਦਾ ਮਹਾਂਮੂਰਖ ਹੈ ਤੂੰ? ਉਹ ਕਹਿੰਦਾ ਰਾਜੇ ਜਨਕ ਬ੍ਰਹਮ ਗਿਆਨੀ ਤੇ ਤੈ ਤਰਕ ਪੈਦਾ ਕਰਕੇ ਛੇ ਕਲਾ ਬਰਾਗ ਦੀਆਂ ਨਸ਼ਟ ਕਰ ਲਈਆਂ, ਤੈ ਇੱਕ ਕਲਾ ਬਰਾਗ ਦੀ ਪੈਦਾ ਹੋਣੀ ਬਹੁਤ ਤਪੱਸਿਆ ਦਾ ਰਾ ਹੁੰਦੀ ਆ ਗੁਰਮੁਖ। ਕਲਾ ਜੀ ਨੂੰ ਕਹਿੰਦੇ ਨੇ ਸ਼ਕਤੀ ਆ ਉਹ, ਆ ਦੱਸਿਆ ਰਾਮ ਚੰਦਰ ਜੀ 14 ਕਲਾ ਸੰਪੂਰਨ ਸਨ, ਕ੍ਰਿਸ਼ਨ ਭਗਵਾਨ ਜੀ 16 ਕਲਾ ਸਨ, ਉਹ ਕੋਈ 2 ਕਲਾ ਕੋਈ 4 ਐ ਹੁੰਦਾ ਹੁੰਦਾ। ਗੁਰੂ ਨਾਨਕ ਦੇ ਮਹਾਰਾਜ ਜੀ ਅੰਤ ਕਲਾ ਠਾਕਰ ਹੋਏ ਚੜਿਆ, ਉਹ ਕਲਾ ਕੁਲਾ ਸਭ ਥੱਲੇ ਸੀ ਗੁਰਮੁਖੋ, ਕਲਾ ਤਾਂ ਉੱਥੋਂ ਪੈਦਾ ਹੁੰਦੀਆਂ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ। ਉਹ ਜਦ ਉਸਨੇ ਕਹਿੰਦਾ ਤੂੰ ਤਰਕ ਕਰੀ ਆ ਬ੍ਰਹਮ ਗਿਆਨੀ ਤੇ, ਜਾਂ ਉੱਥੇ ਜਾ ਕੇ ਖੜ ਜਾ, ਤੂੰ ਕਾਲਾ ਕਿਉਂ ਪੈ ਗਿਆ, ਤੈਨੂੰ ਤਾਂ ਕੱਖ ਦੀ ਵਿਚਾਰ ਨੀ ਹੈ, ਉਹ ਆਪਣੇ ਆਪ ਨੂੰ ਬਰਾਗਟ ਕੌਣ ਹੈ ਤੂੰ? ਉਹ ਜੇ ਕਿਸੇ ਦੇ ਕੋਈ ਮੰਗਤਾ ਦਰਾਂ ਮੂਹਰੇ ਜਾਂਦਾ ਹੈ ਤਾਂ ਫਿਰ ਜਾਣ ਸਾਰ ਜੇ ਉਹ ਕਾਲਾ ਪੈ ਜਾਵੇ ਤਾਂ ਅੱਗੇ ਮਾਤਾ ਜਾਂ ਭਾਈ ਅੰਦਰ ਕੋਈ ਕੰਮ ਕਾਰ ਕਰਦਾ ਹੁੰਦਾ, ਵੇਟ ਕਰਨਾ ਪੈਂਦਾ, ਖੜਨਾ ਪੈਂਦਾ, ਐਂ ਤਾਂ ਨੀ ਵੀ ਉਹ ਤੇਰੇ ਵਾਸਤੇ ਹੀ ਬੈਠਾ। ਕਹਾਂ ਦੇਖੋ, ਇੱਕ ਆਟੇ ਦੀ ਮੁੱਠੀ ਵਾਸਤੇ ਤਾਂ ਤੂੰ ਬ੍ਰਹਮ ਗਿਆਨ ਦੀ ਦਾਤ ਲੈਣ ਵਾਸਤੇ ਆ, ਤੂੰ ਇਚਨਾ ਵੀ ਨਹੀਂ ਕਰ ਸਕਦਾ। ਹੌਲਾ ਜਿਹਾ ਹੋ ਗਿਆ ਗੁਰਮੁਖ, ਆ ਗਿਆ ਉੱਥੇ ਆ ਕੇ ਖੜ ਗਿਆ। ਹੁਣ ਉਹ ਕਹਾਂ ਅੰਤਰ ਜਾਮੀਆ ਜਿਹੜਾ ਬੈਠਾ ਕਾਗਜ਼ ਫੋਲਦਾ, ਕਾਗਜ਼ ਤਾਂ ਹੱਥਾਂ ਨਾਲ ਫੋਲਦਾ ਗੁਰਮੁਖੋ, ਸੁਰਤ ਤਾਂ ਉਹਦੀ ਕਿਤੇ ਹੋਰ ਲਾਈ ਹੋਈ ਹੋਈ ਹੈ, ਜਾਂ ਉਹਦੀ ਉਹ ਦ੍ਰਿਸ਼ਟੀ ਹੋਈ ਹੈ, ਇਸਦੀ ਉਹ ਵੀ ਕਾਗਜ਼ਾਂ ਦੇ ਵਿੱਚ ਵੀ ਰੱਬਈ ਹੈ। ਇਹ ਯਥਾਰਥ ਬਚਨ ਨੇ, ਅੱਗੇ ਜਾ ਕੇ ਅਨੁਭਵ ਹੁੰਦੇ ਨੇ। ਉਹ ਦੱਸਿਆ ਵੀਰ, ਉਹ ਆ ਕੇ ਖੜ ਗਿਆ ਦਰਾਂ ਮੂਹਰੇ, ਕਹਿਣ ਲੱਗਾ ਰਾਜਨ ਨੂੰ ਕਹੋ ਮੈਨੂੰ ਟਾਈਮ ਮਿਲਣਾ ਚਾਹੀਦਾ। ਫਿਰ ਗਿਆ ਦਰਬਾਨ, ਕਹਿੰਦਾ ਮਹਾਰਾਜ ਜੀ, ਉਹ ਸੁਖਦੇਵ ਮੁਨੀ ਜੀ ਫੇਰ ਕਹਿੰਦੇ ਸਾਨੂੰ ਪਤਾ ਨਾਰਦ ਮੁਨੀ ਨੇ ਮੋੜੇ ਨੇ, ਕਹਿੰਦੇ ਖੜੇ ਰਹਿਣ ਦੇ ਨੂੰ, ਖੜਾ ਰਹਿਣ ਦੇ, ਐਵੇਂ ਨੀ ਬਸ ਤੂੰ ਮਿਲਦੀ ਗੁਰਮੁਖੋ, ਬਾਹਰ ਤੋਂ ਭੂਰਾ ਨੀ ਲਹੇਗਾ ਬਸ ਖੜਾ। ਹੁਣ ਫੇਰ ਤਰਕਾ ਕਰੀ ਜਾਂਦਾ ਰਾਜੇ ਜਨਕ ਨੇ, ਕਿਹਾ ਇਸ ਨੂੰ ਜਣਾ ਦੀਏ ਵੀ ਤਿਆਗੀ ਕੌਣ ਹੈ। ਕਹਿ ਰਾਜੇ ਜਨਕ ਨੇ ਉਸ ਨੂੰ ਜਿਹੜਾ ਕੋਲ ਬੰਦਾ ਨੌਕਰੋ ਨੂੰ ਕਿਹਾ ਵੀ ਜਾ ਸੁਖਦੇਵ ਮੁਨੀ ਨੂੰ ਕਹਿ ਦਿਓ ਫਲਾਨੀ ਡਿਊੜੀ ਦੇ ਵਿੱਚੋਂ ਆਪਣਾ ਤੂੰਬੀ ਤੇ ਆਸਣਾ ਜਿਹੜਾ ਨਾ 100 ਟਾਕੀ ਦੀ ਕੰਬਲੀ ਉਹ ਰੱਖਿਆ ਵੇ, ਆ ਜਾਵੇ ਬਚਨ ਵਿਲਾਸ ਕਰ ਲਵੇ। ਖੈਰ ਉੱਥੇ ਰੱਖ ਕੇ ਉਹ ਆ ਗਿਆ, ਰਾਜਾ ਜਨਕ ਜੀ ਬੈਠਾ ਕਾਗਜ਼ ਫੋਲੀ ਜਾਂਦਾ, ਉਹ ਕੋਲ ਆ ਕੇ ਖੜ ਗਿਆ, ਨਹੀਂ ਦੇਖਿਆ ਉਹਦੇ ਕੰਨੀ। ਗੁਰਮੁਖੋ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਬੇਪਰਵਾਹ ਹੁੰਦਾ, ਉਹਨੂੰ ਕਿਸੇ ਤਾਈਂ ਕੀ ਲੋੜ ਹੈ, ਜਿਹਨੇ ਵਸਤੂ ਲੈਣੀ ਆ ਉਹਨੂੰ ਲੋੜ ਹੈ, ਉਹਨੂੰ ਅੱਗੇ ਕਰਨਾ ਸਿਰ ਦੇਣਾ ਪਵੇਗਾ ਉਸਦੇ ਅੱਗੇ, ਤਦ ਜਾ ਕੇ ਵਸਤੂ। ਗੁਰੂ ਘਰ ਦੇ ਵਿੱਚ ਤਾਂ ਬਹੁਤ ਜ਼ਾਹਰ ਗੱਲ ਹੋਇਆ, ਦੇਖੋ ਕਿਵੇਂ ਸਿਰ ਦਿੱਤਾ ਸਿੱਖਾਂ ਨੇ ਗੁਰੂ ਕੋ, ਕਿਵੇਂ ਚਰਖੀਆਂ ਤੇ ਚੜੇ, ਗੁਰੂ ਵਾਲੇ ਬਣ ਕੇ ਚੜੇ ਨਾ ਅਮਰ ਛੱਕ ਕੇ। ਉਹ ਇਸ ਤਰ੍ਹਾਂ ਉਹ ਫੇਰ ਤਰਕਾਂ ਕਰਨ ਲੱਗਾ, ਇੰਨਾ ਮਾਇਆ ਦੇ ਵਿੱਚ ਖਚ ਤੋਂ ਮੈਂ ਕੋਲ ਖੜਾ ਨੀ ਲੱਗਦਾ, ਇਹਨੂੰ ਕੋਲ ਖੜਾ ਕਹਿੰਦਾ, ਦੇਖੋ ਇੰਨਾ ਮਾਇਆ ਚ ਖਚਤਾ ਰਾਜਾ ਜਨਕ ਜੀ। ਰਾਜਾ ਜਨਕ ਨੇ ਫਿਰ ਖੇਡ ਵਰਤਾਇਆ ਗੁਰਮੁਖ, ਉਹ ਜਿਹੜੀ ਦੇ ਵਿੱਚ ਜਿਹੜਾ ਤੁੰਬੀ ਤੇ ਆਸਣ ਪਿਆ ਸੀ ਆਪਣੀ ਸ਼ਕਤੀ ਦੁਆਰਾ ਉਹਨੂੰ ਅੱਗ ਲਾ ਦਿੱਤੀ। ਲੱਗ ਗਿਆ ਲੱਟ ਲੱਟ ਮੱਚਣ ਸਮਾਨ, ਰਾਜਿਆਂ ਦੇ ਦਰਬਾਰ ਤੁਸੀਂ ਜਾਣਦੇ ਹੋ ਕਿੜਕੜੀਆਂ ਡਿਊੜੀਆਂ ਆਉਂਦੀਆਂ ਨੇ। ਤਾਂ ਨੌਕਰ ਆਇਆ ਭੱਜ ਕੇ, ਕਹਿਣ ਲੱਗਾ ਮਹਾਰਾਜ ਜੀ ਅੱਗ ਲੱਗ ਗਈ ਡਿਊੜੀ ਨੂੰ, ਕੀ ਹੁਕਮ ਹੈ? ਨਹੀਂ ਸੁਣਿਆ ਨਾ, ਝਾਕੇ ਨੇ ਉਹਦੇ ਕਨੀ, ਉਵੇਂ ਹੀ ਆਪਣਾ ਕਾਰੋਬਾਰ ਕਰਦੇ ਨੇ ਬੈਠੇ। ਫੇਰ ਆਇਆ, ਫੇਰ ਕਿਹਾ ਫੇਰ ਨੀ ਝਾਕੇ। ਤੀਸਰੀ ਗੇਰ ਆ ਕੇ ਨੌਕਰ ਨੇ ਕਿਹਾ ਜਿਹੜੀ ਡਿਊੜੀ ਦੇ ਵਿੱਚ ਸਵਾਮੀ ਸੁਖਦੇਵ ਦਾ ਤੂੰਬੀ ਤੇ ਆਸਣ ਪਿਆ ਨਾ, ਉਸ ਡਿਊੜੀ ਨੂੰ ਅੱਗ ਲੱਗੀ ਹੈ। ਰਾਜੇ ਜਨਕ ਨੇ ਨੀ ਸੁਣਿਆ, ਉਹ ਸੁਖਦੇਵ ਨੇ ਸੁਣ ਲਿਆ, ਮੇਰੀ ਤੂੰਬੀ ਤੇ ਆਸਣ ਨਾ ਜਲ ਜਾਵੇ ਕਿਤੇ, ਦੇਖ ਲਿਆ ਕਰੋ, ਭੱਜ ਲਿਆ ਉੱਥੋਂ ਜਾ ਕੇ ਤੂੰਬੀ ਤੇ ਆਸਣ ਚੱਕ ਲਿਆ, ਉਹ ਜਿਹੜੀ ਕੰਬਲੀ ਸੀ ਕੋਲ ਆ ਕੇ ਖੜ ਗਿਆ। ਰਾਜਾ ਜਨਕ ਨੇ ਕਾਗਜ਼ਾਂ ਤੋਂ ਨਿਗਾਹ ਠਾ ਕੇ ਸੁਖਦੇਵ ਕੰਨੀ ਨੂੰ ਚਾ ਕੇ ਕਹਿਣ ਲੱਗੇ, ਸੁਖਦੇਵ ਮੁਨੀ ਜੀ ਆਪ ਦਾ ਮਨ ਅਜੇ ਮਾਇਆ ਮੇ ਖਚਤ ਹੈ, ਉਪਦੇਸ਼ ਦਾ ਅਧਿਕਾਰੀ ਨਹੀਂ ਹੋਇਆ। ਉਪਦੇਸ਼ ਕੋਈ ਹੈ, ਛੀਣੀ ਦਾ ਦੁੱਧ ਸੋਨੇ ਦੇ ਵਰਤ ਚ ਰਹਿੰਦਾ ਹੈ। ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਗੁਰਮੁਖ, ਇਹ ਵੀ ਸ਼ੁੱਧ ਸਾਫ ਕਾਗਰ ਮਨ ਦੇ ਵਿੱਚ ਖੜੇਗਾ, ਨਹੀਂ ਠਹਿਰਨਾ ਨਹੀਂ ਹੈ। ਕਹਿਣ ਲੱਗਾ ਮਹਾਰਾਜ ਜੀ ਮੇਰੇ ਕੋਲ ਕੌਣ ਸੀ ਮਾਇਆ, ਦੋ ਤੇਲੇ ਦੀ ਤੁੰਬੀ ਹੈ, 100 ਟਾਕੀ ਦੀ ਆ ਮੇਰੇ ਕੋਲ ਕੰਬੜੀ ਹੈ, ਕੌਣ ਸਾ ਮਾਇਆ ਮੇਰੇ ਕੋਲ? ਰਾਜਾ ਜਨਕ ਜੀ ਬੋਲੇ, ਸੁਖਦੇਵ ਮੁਨੀ ਜੀ ਜਿਤਨੀ ਵਸਤੂ ਜਿਸ ਕੋਲ ਹੈ ਉਸਦੇ ਵਿੱਚ ਉਸਦੀ ਉਹ ਪਕੜ ਆ ਨਾ, ਉਹ ਖਚਤ ਹੋਇਆ। ਕਹਿੰਦੇ ਦੇਖ ਤੂੰ ਸਾਡਾ ਕਰੋੜਾਂ ਰੁਪਈਆਂ ਦਾ ਸਵਾਲ ਮੱਚ ਗਿਆ, ਤੂੰ ਕੋਲੇ ਹੀ ਖੜਾ ਸੀ ਜਦੋਂ ਨੌਕਰ ਆਉਂਦਾ ਆਉਂਦਾ ਵੀ, ਅਸੀਂ ਕੋਈ ਖਿਆਲ ਕਰਿਆ? ਉਹ ਤੂੰ ਤੂੰਬੀ ਤੇ ਆਸਣ ਨੂੰ ਭੱਜ ਲਿਆ, ਦੱਸ ਤੂੰ ਤਰਕਾਂ ਕਰੀ ਜਾਂਦਾ ਖੜਾ ਬਾਹਰ, ਤਰਕ ਕਰਕੇ ਮੁੜ ਗਿਆ ਜੇ ਤੈਨੂੰ ਨਾਰਦ ਨੇ ਮੋੜਿਆ, ਤੂੰ ਕਹਿੰਦਾ ਵੀ ਇਹ ਮਾਇਆ ਚ ਖਚਤਾ, ਦੱਸ ਕੌਣ ਆ ਮਾਇਆ ਦੇ ਵਿੱਚ ਖਚਤਾ? ਰਾਜਾ ਜਨਕ ਜੀ ਤਰੰਗ ਸਾਧਨ ਕਰਦੇ ਸਨ, ਉਹ ਬਰੰਗ ਸਾਧਨ ਕਰਦਾ ਸੀ, ਦਿਖਲਾਵਾ ਜਿਹੜਾ ਗੁਰੂ। ਉਸ ਨੂੰ ਫਿਰ ਬਹੁਤ ਕੁਸਵੱਟੀਆਂ ਲਾਈਆਂ, ਅਜੇ ਵੀ ਉਸਦੇ ਮਨ ਨਾ ਜਾ, ਕਹਿੰਦੇ ਤੇਰਾ ਮਨ ਮੈਲਾ ਤਪੱਸਿਆ ਕਰ ਜਾ। ਸ਼ੁੱਧ ਤੇ ਸਾਫ਼ ਮਨ ਨੂੰ ਗਿਆਨ ਹੋਵੇਗਾ, ਗਿਆਨ ਨਹੀਂ ਹੋਣਾ ਗੁਰੂ, ਆਓ ਗੁਰੂ ਤੋਂ ਬਗੈਰ ਗਿਆਨ ਨਹੀਂ ਹੋਵੇਗਾ। ਉਹ ਅਮਰਦਾਸ ਯਾਨੀ 72 ਸਾਲ ਦੀ ਉਮਰ ਹੋ ਗਈ ਗੰਗਾ ਦੀ ਯਾਤਰਾ ਕਰਦਿਆਂ ਨੂੰ, ਗੁਰਮੁਖ 72 ਸਾਲ ਦੀ ਉਮਰ ਹੋ ਗਈ, ਕਾਹਦੇ ਵਾਸਤੇ? ਮੁਕਤ ਵਾਸਤੇ ਕਰਦੇ ਨੇ, ਆਪਣੇ ਆਪ ਕਰਦੇ ਨੇ, ਗੁਰੂ ਵਾਲੇ ਬਣੇ ਨਹੀਂ ਅਜੇ। ਪਿਛਲੀ ਯਾਤਰਾ ਨੂੰ ਕੋਈ ਪਾਪ ਮਿਸ਼ਟ ਹੱਥਾਂ ਪੈਰਾਂ ਦੀ ਰੇਖਾ ਦੇਖਣ ਵਾਲਾ, ਰੇਖਾ ਆ ਜਿਹੜੀਆਂ ਲਿਖੀ ਰਹੀਆਂ ਨੇ ਹੱਥਾਂ ਦੇ ਉੱਤੇ, ਇਹ 14 ਵਿਦਿਆ ਨੇ ਗੁਰਮੁਖੋ, ਇਹ ਜੋਤਿਸ਼ਿਕ ਵਿਦਿਆ ਹੈ। ਜੇ ਪੂਰੀ ਆਉਂਦੀ ਹੋਵੇ 3 ਜਨਮ ਦੀ ਖਬਰ ਦੱਸ ਦੂਗਾ, 3 ਜਨਮ ਦੀ। ਜਿਹਨੂੰ ਬ੍ਰਹਮ ਵਿਦਿਆ ਆਉਂਦੀ ਹੈ ਉਹ ਉਸਦੇ ਸਰੂਪ ਨੂੰ ਜਣਾ ਦੇਗਾ ਵੀ ਤੇਰਾ ਸਰੂਪ ਹੈ। ਇਹ ਵਿਦਿਆ ਦੇ ਵਿੱਚ ਤਾਕਤ ਹੁੰਦੀ ਹੈ, ਆ ਬ੍ਰਹਮ ਵਿਦਿਆ ਦਾ ਕੇਂਦਰ ਹੀ ਹੈ, ਸਾਹਮਣੇ ਪ੍ਰਕਾਸ਼ ਹੈ ਜਿਹੜਾ, ਬਾਈ ਬ੍ਰਹਮ ਨੂੰ ਇਹ ਜਣਾਉਂਦਾ। ਇਸੇ ਦੁਆਰਾ ਹੀ ਅਨੁਭਵ ਹੋਣੀ ਆ ਉਹ ਗੱਲ। ਜਦ ਸੂਲ ਨਿਯਮਾਂ ਦੁਆਰਾ ਇਹ ਚੱਲੇਗਾ ਸਿੱਖ, ਤਦ ਖੈਰ ਉਹ ਜਦ ਮੁੜ ਕੇ ਆਇਆ ਉਧਰੋਂ ਪੰਜੀਰੀ ਆਦਿ ਕਿਹੋ ਜਿਹਾ ਕੁਛ ਲੈ ਜਾਂਦੇ ਨੇ ਨਾਲ ਖਾਣ ਵਾਸਤੇ। ਅੱਜ ਕੱਲ੍ਹ ਤਾਂ ਮੀਨ ਵੀਰ ਤੇ ਚਾਹਾਂ ਨੇ, ਹੁਣ ਤਾਂ ਪਿੰਡਾਂ ਦੇ ਵਿੱਚ ਪਕੌੜੇ ਨਹੀਂ ਫਿਰਦੇ ਨੇ ਲੋਕ, ਅੰਗੀਠੀਆਂ ਰੱਖੀਆਂ ਨੇ ਰੇਹੜੀਆਂ ਤੇ, ਕੋਈ ਕੁਛ ਨੀ ਤੇ ਹੁੰਦਾ। ਪੰਜੀਰੀ ਬਣਾ ਕੇ ਇਕੱਠੇ ਹੋ ਕੇ ਜਾਂਦੇ ਜੰਗਲਾਂ ਦੇ ਵਿੱਚ, ਸ਼ੇਰਾਂ ਸ਼ੂਰਾਂ ਦੇ ਵਿੱਚ ਜਾਂਦੇ ਸਨ। ਦੇਖ ਲਓ ਜਾਨੋ ਸਫਲਾ ਕਰਨ ਵਾਸਤੇ ਇਤਨੀ ਖੇਚਲ ਕਰਦੇ ਸਨ। ਆਪਾਂ ਇੱਥੋਂ ਉੱਠ ਕੇ ਗੁਰਦੁਆਰੇ ਵੀ ਨਹੀਂ ਆ ਸਕਦੇ, ਦੱਸੋ ਗੱਪਾਂ ਦਾ ਮਰੀ ਜਾਂਦੇ ਹਾਂ ਬੈਠੇ ਉੱਥੇ ਪਹਾੜਿਆਂ ਦੇ ਵਿੱਚ, ਪਰ ਗੁਰੂਦੁਆਰੇ ਨਹੀਂ ਜਾ ਸਕਦੇ, ਨਮਸਕਾਰ ਨਹੀਂ ਗੁਰੂ ਨੂੰ ਕਰ ਸਕਦੇ, ਭਲਾ ਕਿੱਥੇ ਹੋ ਜਾਏ। ਕਰ ਬਾਬਾ ਜੀ ਪਏ ਨੇ, 72 ਸਾਲ ਦੀ ਉਮਰ ਹੋਈ ਆ ਗੁਰੂ ਕੋ ਦੇਖ ਲਓ, ਉਹ ਚਰਨ ਕਿਤੇ ਨੰਗੇ ਸਨ, ਉਸਨੇ ਪਦਮ ਰੇਖਾ ਦੇਖ ਲਈ ਚਰਨ ਦੇ ਵਿੱਚ। ਪਦਮ ਰੇਖਾ ਹੁੰਦੀ ਹੈ ਇੱਕ ਕ੍ਰਿਸ਼ਨ ਭਗਵਾਨ ਨੇ ਸੀਗਾ ਉਹ ਲਿਖਿਆ ਭਾਈ ਗੁਰਦਾਸ ਜੀ ਨੇ, ਜਸਤਾ ਪ੍ਰਵਾਹ ਬੋਲਦੇ ਉੱਪਰ ਪੈਰ ਵਸਾਰੇ ਪਦਮਾ ਚਲਵਲ ਚਲ ਕੇ ਬਾਂਗੀ ਤਾਰੇ, ਕਹਿੰਦੇ ਤਾਰੇ ਮੰਗਣ ਚਮਕਦਾ ਨਹੀਂ, ਉਹ ਤਾਂ ਰਿਸ਼ੀ ਦਾ ਬਚਨ ਸੀ ਸਰਾਪ, ਤਾਰੇ ਮੰਗਣ ਨਹੀਂ ਚਮਕਦਾ ਹੁੰਦਾ, ਉਹ ਰੇਖਾ ਹੁੰਦੀ ਆ ਗੁਰੂ ਕੋ, ਰੇਖਾ ਚ ਵੀ ਫਰਕ ਹੁੰਦਾ। ਕਹਿੰਦੇ ਜਿਤਨੀ ਸੂਖਮ ਰੇਖਾ ਹੋਵੇਗੀ ਨਾ ਉਤਨੀ ਉਸ ਮਹਾਤਮਾ ਦੇ ਵਿੱਚ ਜ਼ਿਆਦਾ ਤਾਕਤ ਹੋਵੇਗੀ, ਸੂਖਮ ਰੇਖਾ ਹੁੰਦੀ, ਜੇ ਮੋਟੀ ਹੋਵੇਗੀ ਤਾਂ ਥੋੜੀ ਹੋਵੇਗੀ, ਇਹ ਹੁੰਦਾ। ਜਿੰਨੀ ਸੂਖਮ ਬਿਰਤੀ ਆ ਉਨੀ ਜ਼ਿਆਦਾ ਤਾਕਤ ਹੋ ਜਾਵੇਗੀ ਸਿੱਖ ਦੇ ਵਿੱਚ, ਜਿੰਨੀ ਸੂਲ ਹੈ ਉਨੀ ਥੋੜੀ ਹੋਵੇਗੀ। ਆਇਆ ਦੱਸਿਆ ਜੀ ਉਹ ਉਸਨੇ ਕਿਹਾ ਵੀ ਇਹ ਬਜ਼ੁਰਗ ਦੇ ਚਰਨ ਵਿੱਚ ਪਦਮ ਰੇਖਾ, ਯਾ ਤੇ ਚੱਕਰਵਾਤੀ ਰਾਜਾ ਬਣੂਗਾ, ਆ ਈਸ਼ਰ ਕੋਟੀਆਂ ਚ ਹੋਵੇਗਾ, ਛਤਰ ਚੁੱਲੇਗਾ ਇਹਦੇ ਸਿਰ ਤੇ। ਪਰ ਇਹ ਸਾਦੀ ਕਿਰਿਆ ਹੀ ਹੈ ਜੀ, ਸਾਦੀ ਕਿਰਿਆ, ਚਿੱਟਾ ਦਾਰਾ ਉਹ ਬੀਬਾ ਹੈ ਤਾਂ ਲੱਗਦਾ ਗੁਰੂ ਵਾਲਾ ਹੀ ਆਊ, ਪਰ ਉਹਨੇ ਪੁੱਛਿਆ ਨਹੀਂ ਸੀ ਇਹਦੇ। ਉਦੋਂ ਪੰਜੀਰੀ ਵੀ ਲੈ ਕੇ ਖਾਂਦਾ ਰਿਹਾ, ਉਹ ਜਿਹੜਾ ਬ੍ਰਹਮਚਾਰੀ ਸੀ ਉਹ ਲਗੁਰੇ ਦੇ ਹੱਥੋਂ ਨਹੀਂ ਸੀ ਲੈ ਕੇ ਖਾਂਦਾ, ਜਿਵੇਂ ਆਪਾਂ ਨੀ ਵੀ ਅਮਰਤੀ ਦਾ ਜੂਠਾ ਖਾਂਦੇ, ਕਦੇ ਵੀ ਨਹੀਂ ਖਾਂਦੇ। ਇਸੇ ਤਰ੍ਹਾਂ ਹੀ ਜਦ ਬਾਬਾ ਜੀ ਉੱਠੇ ਪੁੱਛਣ ਲੱਗੇ, ਬਾਬਾ ਜੀ ਤੁਹਾਡੇ ਚਰਨਾਂ ਦੇ ਵਿੱਚ ਪਦਮ ਰੇਖਾ ਹੈ, ਜਾਂ ਤਾਂ ਤੁਸੀਂ ਈਸ਼ਰ ਕੋਠੀਆਂ ਚ ਹੋਵੋਗੇ, ਤੁਹਾਡੇ ਤੇ ਛਤਰ ਨਹੀਂ, ਚੱਕਰਵਰਤੀ ਰਾਜੇ ਹੋਵੋਗੇ ਤੁਸੀਂ। ਕੀ ਗੱਲ ਹੈ, ਹਜੇ ਰੇਖਾ ਦੇ ਰੰਗ ਨਹੀਂ ਦਿਖਾ ਲਿਆ, ਮੈਨੂੰ ਪੂਰਾ ਭਰੋਸਾ ਮੇਰੀ ਵਿਦਿਆ ਤੇ। ਉਹ ਪੁੱਛਣ ਲੱਗਿਆ, ਫਿਰ ਕਹਿਣ ਲੱਗਾ, ਇਉਂ ਦੱਸੋ ਬਾਬਾ ਜੀ ਤੁਹਾਡਾ ਗੁਰੂ ਕੌਣ ਹੈ, ਗੁਰਦਿਕਸ਼ਾ ਤੁਸੀਂ ਕਿਤੋਂ ਪ੍ਰਾਪਤ ਕਰੀ ਹੈ, ਕਿਹਦੇ ਦੁਆਰਾ ਤੁਸੀਂ ਪਰਮੇਸ਼ਰ ਦੀ ਬੰਦਗੀ ਕਰਦੇ ਹੋ। ਜਦ ਇਤਨੀ ਗੱਲ ਗਈ ਅਮਰਦਾਸ ਨੂੰ ਅਜੇ ਪਤਾ ਨਹੀਂ ਸੀ ਗੁਰੂ ਕੀ ਹੁੰਦਾ, ਪਤਾ ਨਹੀਂ ਹੁੰਦਾ ਗੁਰੂ ਤੋਂ ਪਹਿਲਾਂ ਐਵੇਂ ਹੁੰਦਾ ਹੁੰਦਾ, ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਭੁਲੇਖੇ ਚੱਕੇ ਨੇ ਸਾਰੇ। ਤਾਂ ਉਹ ਕਹਿਣ ਲੱਗੇ, ਮੈਂ ਤਾਂ ਜਾਣਦਾ ਨਹੀਂ ਗੁਰੂ ਕੀ ਹੁੰਦਾ, ਮੈਂ ਕਦੇ ਕੋਈ ਨਿੰਦਨੀ ਕਰਮ ਨਹੀਂ ਕਰਿਆ, ਗੰਗਾ ਦੀ ਯਾਤਰਾ 2 ਦਫਾ ਜਾਂਦਾ ਸਾਲ ਚ, ਖੋਰਸ ਮੰਤਰ ਦੀ ਇੱਕ ਪੱਕੀ ਵਾਲਾ ਫਿਰਦਾ, ਜਿਹੜਾ ਧਰੂ ਨੇ ਜਪਿਆ ਸੀ 16 ਅੱਖਰ, ਅਜੇ ਵੀ ਗੁਰੂ ਦੀ ਲੋੜ ਰਹੇਗੀ। ਜਦ ਇਤਨੀ ਗੱਲ ਅਮਰਦਾਸ ਜੀ ਨੇ ਕਹੀ, ਉਹ ਤਾਂ ਉਹਦਾ ਤਾਂ ਰੰਗ ਬਦਲ ਗਿਆ, ਉਹ ਜੋਸ਼ਤੀ ਦਾ ਰੰਗ ਬਦਲ ਗਿਆ। ਕਹਿੰਦਾ ਬਾਬਾ ਜੀ ਓਹੋ, ਤੁਸੀਂ ਨਗੁਰਹੀ ਹੋ ਅਜੇ, ਮੈਂ ਤਾਂ ਤੁਹਾਡਾ ਬੀਬਾ ਦਾੜਾ ਦੇਖ ਕੇ ਥੋਤੋਂ ਪੰਜੀਰੀ ਲੈ ਕੇ ਖਾ ਲਈ, ਮੇਰੇ ਤਾਂ ਜੋ ਕਰਮ ਤਰਮ ਸੀ ਸਾਰੇ ਨਸ਼ਟ ਕਰਤੇ ਤੁਸੀਂ। ਉਹ 72 ਸਾਲ ਦੀ ਉਮਰ ਹੋ ਗਈ, ਹੁਣ ਅੱਗੇ ਕੀ ਉਮਰ ਹੈ, ਅਜੇ ਤੁਸੀਂ ਨਗੁਰੇ ਹੀ ਹੋ। ਇਉਂ ਬਹੁਤ ਵੱਧ ਘੱਟ ਬੋਲਿਆ ਪੰਡਿਤ, ਉਸਨੇ ਆਪਣੇ ਚੱਕ ਕੇ ਗੱਠੜੀ ਤੁਰਦਾ ਲੱਗਿਆ, ਤੂੰ ਨਗੁਰਾ ਹੀ ਫਿਰਦਾ ਜੇ, ਐਸੀ ਸੱਟ ਲੱਗੀ ਨਰਮ ਹਿਰਦੇ ਤੇ ਗੁਰਮੁਖ, ਫਿਰ ਜਿਹਨੂੰ ਲੱਗਦੀ ਹੈ ਉਹ ਹੀ ਜਾਣਦਾ ਹੁੰਦਾ, ਦੂਆ ਕੋਈ ਜਾਣ ਨਹੀਂ ਸਕਦਾ। ਆਪਾਂ ਨੂੰ ਅਜੇ ਲੱਗੀ ਨੀ, ਜਾਂ ਲੱਗੂਗੀ ਫਿਰ ਪਤਾ ਲੱਗੇਗਾ, ਫਿਰ ਦੁਨੀਆਂ ਭੁੱਲੇਗੀ। ਪੜੋ ਪ੍ਰੇਮ ਨਾਲ,
ਜਿਸ ਤਨ ਲੱਗੀਆਂ ਸੋਈ ਤਨ ਜਾਣੇ,
ਜੋਸਤੀ ਨੇ ਕਿਹਾ ਬਾਬਾ ਜੀ ਤੁਸੀਂ ਨਗੁਰੇ ਹੀ ਹੋ ਅਜੇ ਨਗੁਰੇ ਨੂੰ ਗੁਰਮੁਖ ਓਹੋ 72 ਸਾਲ ਦੀ ਉਮਰ ਹੋ ਗਈ ਪਤਾ ਨਹੀਂ ਅਜੇ ਨਗੁਰਾ ਗੁਰੂ ਨੂੰ ਨੀ ਮਿਲਿਆ ਗੁਰੂ ਵਾਲਾ ਨਹੀਂ ਬਣਿਆ ਖੈਰ ਉੱਥੋਂ ਆਪਣਾ ਜੋਗਸਤੀ ਚੱਕਿਆ ਬਾਸਰ ਕੇ ਆ ਗਏ ਹੁਣ ਨਾ ਨੀਂਦ ਪੈਂਦੀ ਆ ਨਾ ਰੋਟੀ ਚੰਗੀ ਲੱਗਦੀ ਆ ਗੁਰਮੁਖ ਉਹ ਗੂੰਜਦੀ ਆ ਉਹ ਪਾਮਿਸ਼ ਦੀ ਆਵਾਜ਼ ਤੂੰ ਨਗੁਰਾ ਹੀ ਆ ਜੇ ਤੂੰ ਗੁਰੂ ਵਾਲਾ ਨੀ ਬਣਿਆ ਆਪਣੇ ਅੰਦਰ ਵੀ ਗੂੰਜੀ ਆ ਕਦੇ ਨਹੀਂ ਆਪਾਂ ਨੂੰ ਅਜੇ ਤੜਫ ਨਹੀਂ ਲੱਗੀ ਆ ਆਪਾਂ ਨੂੰ ਕਦਰ ਨੀਂਦ ਕਿੱਥੇ ਆ ਜਿਹਨੇ ਰੱਬ ਨੂੰ ਮਿਲਣਾ ਗੁਰਮੁਖੋ ਨੀਂਦ ਕਿੱਥੇ ਉਸ ਨੂੰ ਉਹ ਆਪਣੇ ਬੜੇ ਸੰਤ ਮਹਾਰਾਜ ਜੀ 10ਵੀਂ ਜਮਾਤ ਚ ਪੜ੍ਹਦੇ ਸਨ ਜਦ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਮਨੁੱਖਾਂ ਦੇ ਤਾਂ ਰੱਬ ਨੂੰ ਮਿਲਣ ਵਾਸਤੇ ਮਿਲੀ ਹੈ ਗੁਰਮੁਖੋ ਸਭ ਕੁਛ ਭੁੱਲ ਗਏ ਸਰਦਾਰੀ ਵੀ ਭੁੱਲ ਗਏ ਪੜ੍ਹਾਈ ਵੀ ਭੁੱਲ ਗਏ ਖਾਣਾ ਪੀਣਾ ਵੀ ਭੁੱਲ ਗਏ ਸਰੀਰ ਵੀ ਭੁੱਲ ਗਏ ਡੱਕੇ ਵਰਗਾ ਸਰੀਰ ਹੋ ਗਿਆ ਗੁਰਮੁਖੋ ਗਿੱਟਿਆ ਚ ਲਹੂ ਲਿਕਣ ਲੱਗ ਗਿਆ ਐਵੇਂ ਨੀ ਮਿਲਣਾ ਹੈ ਕੁਛ ਕਦੇ ਹੀ ਦੁਨੀਆਂ ਡੀਕਦੀ ਹੈ ਨਾ ਉਹਨਾਂ ਨੂੰ ਗੁਰਮੁਖ ਹਾਏ ਸਿੱਖ ਦੀ ਅਵਸਥਾ ਹੁੰਦੀ ਹੈ ਘਰ ਕੋਠੇ ਤੇ ਬੈਠੇ ਨੇ ਹੁਣ ਨੀਂਦ ਨਹੀਂ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਸਪੁੱਤਰੀ ਬੀਬੀ ਅਮਰੋ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਹੁਣ ਸਿੱਖ ਦਾ ਫਰਜ਼ ਹੈ 2 ਵਜੇ ਇਸ਼ਨਾਨ ਕਰਨਾ ਚਾਹੇ ਮਾਈ ਹੈ ਚਾਹੇ ਭਾਈ ਹੈ ਤਾਂ ਬੀਬੀ ਅਮਰੋ 2 ਵਜੇ ਉੱਠੀ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਕੇ ਫਿਰ ਗੁਰਮੰਤਰ ਦਾ ਅਭਿਆਸ ਕੀਤਾ ਗੁਰਮੁਖ ਦਾਦੇ ਨੇ ਕਹਿੰਦੇ ਜੇ ਘੜੀ ਨੂੰ 8 ਪੈਰਾਂ ਮਗਰੋਂ ਚਾਬੀ ਦੇ ਦੇਵੇ 8 ਪੈਰ ਆਪੇ ਹੀ ਚੱਲੀ ਜਾਂਦੀ ਹੈ ਜਦ ਇਹਦੀ ਸੁਰਤ ਨਾਮ ਨਾਲ ਲੱਗ ਕੇ ਆਤਮਾ ਨਾਲ ਜੁੜ ਕੇ ਉਹ ਆਤਮ ਰਸ ਪ੍ਰਾਪਤ ਕਰੇਗੀ ਸਾਰੀ ਦਿਹਾੜੀ ਫਿਰ ਮਸਤੀ ਚੜੀ ਰਹਿੰਦੀ ਹੈ ਘਰ ਉਹ ਪਿੰਡਾਂ ਦੇ ਵਿੱਚ ਹੁੰਦਾ ਸੀ ਫਿਰ ਦੁੱਧ ਆਦਿ ਰਿੜਕਣਾ ਅੱਜ ਕੱਲ੍ਹ ਤਾਂ ਢੋਲਾਂ ਚ ਪਾ ਦਿੰਦੇ ਨੇ ਫਿਰ ਉਸਨੇ ਦਹੀਂ ਚਾਟੀ ਦੇ ਵਿੱਚ ਪਾ ਕੇ ਉਹ ਨੇਤੀ ਹੁੰਦੀ ਹੈ ਰੱਸੀ ਦੀ ਮਧਾਣੀ ਹੁੰਦੀ ਹੈ ਪੀੜੀ ਟਾ ਕੇ ਬੈਠੀ ਤੇ ਨਾਲੇ ਤਾਂ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ ਨਾਲੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕਰਨਾ ਸ਼ੁਰੂ ਕਰਿਆ ਹੁਣ ਉਹ ਬੈਠੇ ਨੇ ਤੇ ਵਿਰਾਗੀ ਨੇ ਤਾਂ ਪਹਿਲਾ ਹੀ ਸਲੋਕ ਆਇਆ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਉਹ ਇਸੇ ਤਲਾਸ਼ ਦੇ ਵਿੱਚ ਬੈਠੇ ਨੇ ਕੰਨ ਤਾਂ ਹੀ ਹੋ ਕੇ ਅੰਦਰ ਆਵਾਜ਼ ਗਈ ਪੜੋ ਗੁਰਮੁਖੋ
ਜਾਵਾਂ ਬਲਹਾਰ ਜੀ ਮੈਂ
ਅੰਮ੍ਰਿਤ ਵਈ ਬਾਣੀ ਦਾ ਪਾਠ ਸ਼ੁਰੂ ਕਰਿਆ। ਅੱਗੇ ਆਇਆ ਜੇ ਸੌ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ। ਕਹਿੰਦੇ ਸੌ ਚੰਦਰਮਾ ਹਜ਼ਾਰ ਸੂਰਜ ਚੜ ਜਾਵੇ, ਪਰ ਜਿਹੜਾ ਅੰਤਸਕਰਨ ਰੂਪੀ ਦੇ ਵਿੱਚ ਅਗਿਆਨ ਦਾ ਜਿਹੜਾ ਅੰਧੇਰਾ ਨਾ ਅੰਦਰ, ਉਹ ਗੁਰੂ ਬਿਨਾਂ ਕੋਈ ਦੂਰ ਨਹੀਂ ਕਰ ਸਕਦਾ। ਉਹਨੂੰ ਗੁਰੂ ਕਰੇਗਾ ਦੂਰ ਗੁਰਮੁਖ। ਖੈਰ ਦੁੱਧ ਰਿੜਕਿਆ ਗਿਆ, ਅੰਬਰ ਦਾ ਜੀ ਥੱਲੇ ਉਤਰੇ, ਪੁੱਛਣ ਲੱਗੇ ਬੀਬੀ ਇਹ ਕਿਹਦਾ ਕਲਾਮ ਪੜ੍ਹਦੀ ਸੈ ਤੂੰ? ਕਹਿਣ ਲੱਗੀ ਪਿਤਾ ਜੀ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ। ਕਹਿਣ ਲੱਗੀ ਗੁਰੂ ਨਾਨਕ ਦੇਵ ਕਿੱਥੇ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਨੇ? ਕਹਿਣ ਲੱਗੇ ਉਹ ਤਾਂ ਸੱਤਾਂ ਦੀ ਪਾਨਾਵਾਂ ਖੰਡਾਂ ਜੇ ਦੁਨੀਆਂ ਦਾ ਭਲਾ ਕਰਕੇ ਆਪਣਾ ਸਰੀਰ ਲੋਭ, ਉਹ ਜਿਹੜੀ ਜੋਤ ਸੀ ਉਹਨਾਂ ਦੀ, ਉਹ ਮੇਰਾ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਦੇ ਵਿੱਚ ਆਣ, ਦੂਸਰਾ ਨਾਨਕ ਖੰਡੂਰ ਸਾਹਿਬ ਜੋਤ ਜਗਾਉਂਦੇ ਨੇ। ਬਹੁਤ ਖੁਸ਼ ਹੋ ਗਏ ਵੀ ਜਿਹੜੀ ਗੰਗਾ ਯਾਤਰਾ ਸੀ, ਮੈਨੂੰ ਪਤਾ ਲੱਗ ਗਿਆ ਵੀ ਗੁਰੂ ਹੈਗਾ, ਪਤਾ ਲੱਗ ਗਿਆ, ਫਲ ਮਿਲਿਆ। ਕਹਿਣ ਲੱਗੇ ਬੇਟਾ ਮੇਰਾ ਇੱਕ ਦਿਨ ਸੌ ਸੌ ਬਦੇ ਵਰਗਾ ਗੁਜ਼ਰਦਾ ਦੇਖ ਲਓ। ਇਹ ਤੁਸੀਂ ਬਰਾਗੀ ਨੂੰ ਪੁੱਛ ਕੇ ਦੇਖੋ, ਕਿਸੇ ਨੂੰ ਖਰਮਾਸੀਆਂ ਨੂੰ ਕੀ ਪਤਾ ਵੀ ਕੀ ਗੱਲ ਹੁੰਦੀ ਆ ਇਹ। ਮੈਨੂੰ ਗੁਰੂ ਦੇ ਚਰਨੀ ਛੱਟਣ ਚੱਲ ਕੇ ਕਹਿਣ ਲੱਗੀ ਪਿਤਾ ਤੁਸੀਂ ਵੀ ਹੋ, ਪਰ ਮੇਰੇ ਗੁਰੂ ਪਿਤਾ ਨੂੰ ਮੈਂ ਪਿਤਾ ਨੀ ਪਰਮੇਸ਼ਰ ਵੀ ਮੰਨਦੀ ਹਾਂ। ਮੈਨੂੰ ਹੁਕਮ ਆ ਵੀ ਬਗੈਰ ਸੱਦਿਆ ਨੀ ਆਉਣਾ। ਬਸ ਐਸੀਆਂ ਲੜਕੀਆਂ ਆਉਣੀਆਂ ਚਾਹੀਦੀਆਂ ਜੇ ਨਹੀਂ ਕੱਟਣੇ ਨੇ, ਜੇ ਫੇਰ ਕਿਹੜਾ ਉੱਥੇ ਕੁਛ ਹੋਰ ਕੁਛ ਹੋਜੂਗਾ? ਨਹੀਂ, ਜਿੱਥੇ ਕੋਈ ਚੱਲੇਗਾ ਹੁਕਮ ਚੱਲਣਾ ਚਾਹੀਦਾ, ਬਸ ਫੇਰ ਸੁੱਖ ਆ ਗੁਰੂ। ਤਾਂ ਹੀ ਗ੍ਰਿਸਤੀਆਂ ਦੇ ਲੋਕਾਂ ਨੂੰ ਬਹੁਤ ਹੁਣ ਵਾਧੇ ਘੱਟ ਜੇ ਹੁੰਦੇ ਨੇ ਨਾ, ਮਨ ਮਰਜ਼ੀ ਕਰਦੇ ਨੇ ਲੋਕ। ਨਹੀਂ, ਕਹਿਣ ਲੱਗੇ ਇਸ ਦੀ ਮਾਫ਼ੀ ਮੈਂ ਮੰਗ ਦਿਆਂਗਾ। ਖਾਰ ਪਹਿਲੀ ਗੱਡੀ ਤਿਆਰ ਕਰ ਲਈ, 72 ਸਾਲ ਦੀ ਉਮਰਾਂ ਸੋਟਾ ਫੜਿਆ, ਮਗਰ ਹੁਣ ਤੁਰੇ ਜਾਂਦੇ ਨੇ। ਖੰਡੂਰ ਸਾਹਿਬ ਚਲੇ ਗਏ, ਬੀਬੀ ਜੀ ਅੰਦਰ ਗਏ, ਕਹਿਣ ਲੱਗੇ ਬਜ਼ੁਰਗ ਆਏ ਨੇ, ਕੁੜਮ ਲੱਗਦੇ ਸਨ। ਜਿਹਾ ਜਿਹਾ ਸ਼ਾਂਗ ਉਹੋ ਜਿਹਾ ਹੀ ਨਾਟਕ ਕਰਦਾ ਹੁੰਦਾ ਗੁਰੂ, ਗੁਰੂ ਵੀ ਅੱਗੇ ਗ੍ਰਿਸ਼ਤੀ ਜੀ। ਇਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਬਜ਼ੁਰਗ ਜਿਵੇਂ ਬਾਹਾਂ ਪਸਾਰ ਕੇ ਕੁੜਮ ਕੁੜਮ ਮਿਲਦੇ ਹੁੰਦੇ ਨੇ ਆਪਸ ਵਿੱਚ। ਜਦ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਾਹਾਂ ਤਾਹਾਂ ਨੂੰ ਕਰੀਆਂ ਤਾਂ ਅਮਰਦਾਸ ਜੀ ਚਰਨਾਂ 'ਚ ਡਿੱਪੇ। ਕਹਿਣ ਲੱਗੇ ਮਹਾਰਾਜ ਇਹ ਰਿਸ਼ਤਾ ਨਹੀਂ ਮੈਂ ਲੈ ਕੇ ਆਇਆ, ਮੈਂ ਤਾਂ ਹੁਣ ਆਪਦਾ ਆਪਣਾ ਸੇਵਕ ਬਣਨ ਵਾਸਤੇ ਆਇਆ, ਮੈਨੂੰ ਤਾਂ ਸੇਵਕ ਬਣਾ ਕੇ ਨਾਮ ਦੀ ਦਾਤ ਦਿਆ। ਘਰ ਬੀਬੀ ਜੀ ਚਲੇ ਗਏ, ਆਪ ਉੱਥੇ ਹੀ ਰਹੇ, ਚਰਨ ਅੰਮ੍ਰਿਤ ਲੈ ਲਿਆ, ਨਾਮ ਦੀ ਦਾਤ ਲੈ ਲਈ, ਸੇਵਾ ਸ਼ੁਰੂ, ਦਵਿੱਡਾ ਜੋੜਤਾ ਗੁਰੂ ਬਈ ਛੇਤੀ ਕਾਰਜ ਰਾਸ ਹੋ ਜਾਵੇ, ਐਸਾ ਨਾ ਹੋਵੇ ਕਿਤੇ ਨਿਕਲ ਜਾਵੇ ਇਹਦੇ ਚੋਂ ਜਿਹੜਾ ਜੀਵ ਆਤਮਾ। ਬਹੁਤ ਸੇਵਾ ਕਰਦੇ ਰਹੇ ਦਿਨ ਰਾਤ, ਇੱਕ ਕਰ ਦਿੱਤਾ ਗੁਰੂ ਕੋ, ਸੌਂਦੇ ਤਾਂ ਹੈ ਹੀ ਨਹੀਂ ਨਾ। ਦਾਦੇ ਨੇ ਬਈ 12 ਸਾਲ ਸੇਵਾ ਕਰੀ, ਸੁੱਤੇ ਸਿੱਧ ਨਹੀਂ ਹੋਇਆ, ਐਵੇਂ ਨਹੀਂ ਮਿਲੇਗਾ ਕੁਛ। ਦਾਦੇ ਨੇ ਉਹਨਾਂ ਨੇ ਪ੍ਰੇਮ ਚ ਆ ਕੇ ਇੱਕ ਸੇਵਾ, ਉੱਥੋਂ ਦਰਿਆ ਬਿਆਸ 3-4 ਮੀਲ ਕਹਿ ਲਓ ਚਾਹੇ ਕੋਹ ਕਹਿ ਲਓ, ਉੱਥੋਂ ਜਲ ਦੀ ਗਾਗਰ ਭਰ ਕੇ ਲਿਆਉਂਦੇ, 2 ਵਜੇ ਨੂੰ ਆ ਕੇ ਗੁਰੂ ਅੰਗਦ ਦੇ ਮਹਾਰਾਜ ਦਾ ਇਸ਼ਨਾਨ ਕਰਾਉਂਦੇ ਗੁਰੂ, ਤੇ ਉਹ ਸਾਰੇ ਪਾਤਸ਼ਾਹੀਆਂ ਸਿੱਖ ਵੀ ਜਾਮ ਜਾਮਨੀ ਜਾਗੇ ਕਿਰਪਾਲ, 2 ਵਜੇ ਇਸ਼ਨਾਨ। ਅਮਲੀ ਦਾ ਗੁਰੂ ਸੁਣਦਾ ਹੀ ਨਹੀਂ, ਉਹ ਮਰਜ਼ਾਦਾ ਹੁੰਦੀ ਹੈ। ਇਉਂ 12 ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਪੋਹ ਮਾਘ ਦਾ ਮਹੀਨਾ ਆ ਗਿਆ, ਗੁਰੂ ਪਰਖਦਾ ਸਿੱਖ ਨੂੰ ਗੁਰਮੁਖ, ਥੱਕਾ ਵਗਦਾ, ਮੀਂਹ ਪੈਂਦਾ, ਕਥਾ ਤੋਂ ਬਾਅਦ ਅਮਰਦਾਸ ਜੀ ਨੇ ਮੋਢੇ ਤੇ ਗਾਗਰ ਚੱਕ ਲਈ, ਯਾਨੀ ਇਤਨਾ ਆਦਬ ਰੱਖਦੇ ਸੀ ਗੁਰੂ ਦਾ, ਗੁਰਮੁਖ ਆਦਬ ਭਾਵਨਾ ਸੀ ਨਾ ਗੁਰੂ ਭਾਵਨਾ, ਜਾਂ ਭਾਵਨਾ ਹੋਊਗੀ ਫਿਰ ਅਦਬ ਵੀ ਨਾਲ ਆਵੇਗਾ, ਜੇ ਭਾਵਨਾ ਨਹੀਂ ਅਦਬ ਦਾ ਕੀ ਸਵਾਲ ਹੈ। 2 ਕੋ ਕਹਿੰਦੇ ਪੁੱਠ ਪੈਰੇ ਜਾਂਦੇ ਹੁੰਦੇ ਸੀ ਵੀ ਗੁਰੂ ਕੰਨੀ ਕਿਸੇ ਪਿੱਛ ਨਾ ਹੋ ਜਾਵੇ, ਇੰਨਾ ਦੇਖ ਲਓ ਗੁਰੂ ਨੂੰ ਨੇੜਤਾ ਸਮਝਦੇ ਸੀਗੇ। ਫਿਰ ਅਰਦਾਸ ਕਰਦੇ ਸੀ, ਫਿਰ ਪਿੱਛ ਕਰਦੇ ਸੀ ਬਈ ਮਾਫ਼ ਕਰਿਓ ਪਿੱਛ ਹੋ ਰਹੀ ਹੈ। ਫਿਰ ਦਰਿਆ ਬਿਆਸ ਦੇ ਵਿੱਚੋਂ ਗਾਗਰ ਭਰ ਕੇ ਇੱਕ ਥੜਾ ਜਿਹਾ ਬਣਾਇਆ ਤੇ ਉੱਥੇ ਰੱਖ ਕੇ ਦਮ ਲੈਂਦੇ, ਫਿਰ ਲਿਆ ਕੇ 2 ਵਜੇ ਨੂੰ ਇਸ਼ਨਾਨ।